And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕੀ ਹਾਲਤ?
ਬੈਟਰ,
ਕਾਫੀ ਬੈਟਰ ਹੋ। ਮਤਲਬ ਹਜੇ ਵੀ ਥੋੜ੍ਹਾ ਜਿਹਾ ਹੈਗਾ ਫਰਕ।
ਹਾਂ ਹਾਂ, ਥੋੜ੍ਹਾ ਜਿਹਾ ਤਾਂ ਹੈਗਾ, ਥੋੜ੍ਹਾ ਕਾਫੀ ਹੈਗਾ, ਬਟ ਮੱਚ ਬੈਟਰ।
ਹਾਂ, ਮੈਂ ਕਹਿੰਦਾ ਥੋੜ੍ਹੀ ਜਿਹੀ ਕਸਰ ਹੈ, ਸੋਰੀ, ਦੈਟਸ ਵਾਟ ਆਈ ਵਾਂਟ ਟੂ ਸੇ। ਹਜੇ ਥੋੜ੍ਹਾ ਜਿਹਾ ਠੀਕ ਹੋਣਾ ਹੋਰ ਬਾਕੀ ਹੈ,
ਬਟ ਸਟਿਲ ਮੱਚ ਬੈਟਰ।
ਜੀ ਜੀ ਜੀ, ਤੁਹਾਡੇ ਚਿਹਰੇ ਦੀ ਸਮਾਈਲ ਹੀ ਦੱਸ ਰਹੀ ਹੈ ਵਾਸੂ ਜੀ। ਮੈਨੂੰ ਪਤਾ ਪਿਛਲੇ ਦਿਨਾਂ ਦੇ ਬੰਦਾ ਬਿਮਾਰ ਹੋਵੇ ਨਾ, ਜਿਹੜੀ ਉਹ ਥਕਾਨ ਸੀ ਚਿਹਰੇ ਤੇ, ਉਹ ਉਹਦਾ ਅਸਰ ਸੀ ਜਿਹੜਾ ਵਾਇਰਸ ਦਾ, ਉਹ ਪਤਾ ਲੱਗਦਾ ਸੀ।
ਆਵਾਜ਼ ਨਿਕਲਦੀ ਨਹੀਂ ਸੀ, ਹੁਣ ਨਿਕਲ ਰਹੀ ਹੈ।
ਚਲੋ, ਦੈਟਸ ਵੈਰੀ ਗੁੱਡ। ਇੱਦਾਂ ਹੀ ਵਧੀਆ ਵਧੀਆ ਆਵਾਜ਼ ਨਿਕਲਦੀ ਰਹੇ
ਜੀ,
ਅਤੇ ਤੁਹਾਡੇ ਤੋਂ ਅਸੀਂ ਵਧੀਆ ਵਧੀਆ ਗੱਲਾਂ ਸੁਣਦੇ ਰਹੀਏ।
ਥੈਂਕ ਯੂ ਵਿਜੇ ਜੀ।
ਅੱਛਾ ਯਾਰ, ਹੁਣ ਗੱਲ ਮੈਂ ਵਧੀਆ ਗੱਲ ਦੀ ਕਰ ਰਿਹਾ, ਪਰ ਜਿਹੜੀਆਂ ਖਬਰਾਂ ਨੇ ਇਹਦੇ ਵਿੱਚੋਂ ਕਈ, ਇਹ ਬਹੁਤ ਚਿੰਤਾਜਨਕ ਨੇ। ਐਂਡ ਬਿਕੋਜ਼ ਚਲੋ ਆਪਾਂ ਹੁਣ ਸੈਗਮੈਂਟ ਦੀ ਸ਼ੁਰੂਆਤ ਕਰਨ ਲੱਗੇ ਹਾਂ, ਵੀ ਮਸਟ ਸਟਾਰਟ ਵਿਦ ਸਮਥਿੰਗ ਜਿਹੜਾ ਕਿ ਗੱਲ ਇਹ ਲੋਕਲ ਹੈ, ਪਰ ਆਫਕੋਰਸ ਇਸ ਵੇਲੇ ਨੈਸ਼ਨਲ ਪੱਧਰ 'ਤੇ ਇਸ ਨੂੰ ਵਾਚਿਆ ਜਾ ਰਿਹਾ। ਕੱਲ੍ਹ ਸਰੀ ਦੇ ਵਿੱਚ ਵਾਸੂ ਜੀ, ਜਿਸ ਤਰ੍ਹਾਂ ਦਾ ਘਟਨਾਕ੍ਰਮ ਰਿਹਾ, ਕੱਲ੍ਹ ਪੁਲਿਸ ਫੋਰਸਿਸ, ਲਾਅ ਇਨਫੋਰਸਮੈਂਟ ਏਜੰਸੀਆਂ ਵਾਲੇ ਖਾਸੇ ਬਿਜ਼ੀ ਰਹੇ
ਜੀ।
ਕੱਲ੍ਹ ਸਵੇਰੇ ਇੱਕ ਪ੍ਰੈਸ ਰਿਲੀਜ਼ ਆਉਂਦੀ ਹੈ, ਉਦੋਂ ਪ੍ਰੋਗਰਾਮ ਚੱਲਦਾ ਹੀ ਸੀ, ਉਹਦੇ ਵਿੱਚ ਇਹ ਪਤਾ ਲੱਗਦਾ ਵੀ ਤਿੰਨ ਬੰਦਿਆਂ ਦੇ ਉੱਪਰ ਚਾਰਜਿਸ ਸਰੀ ਪੁਲਿਸ ਸਰਵਿਸ ਨੇ ਜਿਹੜੇ ਰੈਕਮੈਂਡ ਕੀਤੇ ਸੀ, ਉਹ ਚਾਰਜਿਸ ਅਪਰੂਵ ਹੋ ਗਏ ਨੇ। ਅਤੇ ਉਹਦੇ ਸੰਬੰਧ ਵਿੱਚ ਸਰੀ ਪੁਲਿਸ ਸਰਵਿਸ ਵੱਲੋਂ ਇੱਕ ਜਿਹੜੀ ਪ੍ਰੈਸ ਕਾਨਫਰੰਸ ਹੈ, ਉਹ ਲੇਟਰ ਇਨ ਦਾ ਡੇ ਰੱਖੀ ਗਈ ਸੀ
ਜੀ।
ਇਹ ਘਟਨਾ ਸੀ ਜਿਹੜੀ ਕਿ ਇਸੇ ਸਾਲ 27 ਮਾਰਚ ਨੂੰ ਵਾਪਰੀ ਸੀ, ਉਹਦੇ ਸੰਦਰਭ ਵਿੱਚ ਤਿੰਨ ਜਣਿਆਂ ਉੱਪਰ ਚਾਰਜਿਸ ਦੀ ਗੱਲ ਕੱਲ੍ਹ ਪੁਲਿਸ ਨੇ ਦੱਸੀ। ਫਿਰ ਲੇਟਰ ਆਨ ਇਹ ਦੱਸਿਆ ਜਾਂਦਾ ਕਿ ਜੀ, ਇੱਕ ਹੋਰ ਪਿਛਲੇ ਸਾਲ ਵਾਪਰੀ ਘਟਨਾ ਦੇ ਕੰਟੈਕਸਟ ਦੇ ਵਿੱਚ ਦੋ ਹੋਰ ਬੰਦੇ ਚਾਰਜ ਕੀਤੇ ਗਏ ਨੇ। ਸੋ ਕੱਲ੍ਹ ਪੰਜ ਬੰਦਿਆਂ ਨੂੰ ਤਾਂ, ਪੰਜ ਬੰਦਿਆਂ ਉੱਪਰ ਤਾਂ ਚਾਰਜਿਸ ਦੀ ਗੱਲ ਹੋਈ ਆ, ਪਰ ਵਾਸੂ ਜੀ, ਕੱਲ੍ਹ ਗੋਲੀ ਚੱਲਣ ਦੀਆਂ ਘਟਨਾਵਾਂ ਵੀ, ਮਲਟੀਪਲ ਘਟਨਾਵਾਂ ਵਾਪਰੀਆਂ। ਅਤੇ ਕੱਲ੍ਹ ਦੁਪਹਿਰੇ ਜਦੋਂ ਖਬਰ ਇਹ ਆਈ ਕਿ ਵਾਲੀ ਇਲਾਕੇ ਦੇ ਵਿੱਚ ਇੱਕ ਜਿਹੜਾ ਪੁਲਿਸ ਸਟੇਸ਼ਨ ਆ, ਉਹਨੂੰ ਹੀ ਨਿਸ਼ਾਨਾ ਬਣਾ ਲਿਆ ਗਿਆ, ਉੱਥੇ ਹੀ ਗੋਲੀ ਚੱਲੀ ਆ, ਤਾਂ ਉਹਨੇ ਜਿਹੜਾ ਸਹਿਮ ਸੀ ਅਤੇ ਜਿਹੜਾ ਸ਼ੌਕ ਆ, ਜਿਹੜਾ ਇਸ ਗੱਲ ਨੂੰ ਲੈ ਕੇ ਜਿਹੜਾ ਝਟਕਾ ਲੱਗਦਾ ਵੀ ਯਾਰ ਇਹ ਕਿੱਦਾਂ, ਉਹਨੇ ਉਸਦਾ ਪੱਧਰ ਕੋਈ ਹੋਰ ਹੀ ਕਰ ਦਿੱਤਾ। ਉਹ ਜਿਹੜੇ ਜਿਸ ਵਿਅਕਤੀ ਨੇ ਉਹ ਸ਼ੂਟਿੰਗ ਨੂੰ ਅੰਜਾਮ ਦਿੱਤਾ, ਉਹਨੂੰ ਕੱਲ੍ਹ ਪੁਲਿਸ ਨੇ ਅਰੈਸਟ ਕਰ ਲਿਆ। ਐਂਡ ਇਟਸ ਬੀਨ ਟੋਲਡ ਕਿ ਪੁਲਿਸ ਉਹਨੂੰ ਪਹਿਲਾਂ ਤੋਂ ਜਾਣਦੀ ਆ, ਪਰ ਪੁਲਿਸ ਥਾਣੇ ਦੇ ਉੱਪਰ ਚੱਲੀ ਇਸ ਗੋਲੀ ਦਾ ਮੋਟਿਵ ਅਜੇ ਤੱਕ ਨਹੀਂ ਪਤਾ।
ਸੋ ਕੱਲ੍ਹ ਬਹੁਤ ਸਾਰੀਆਂ ਸ਼ੂਟਿੰਗ ਦੀਆਂ ਘਟਨਾਵਾਂ ਵਾਪਰੀਆਂ ਵੱਖੋ ਵੱਖਰੀਆਂ ਥਾਵਾਂ ਤੇ ਕੱਲ੍ਹ ਦੇ ਦਿਨ ਦੇ ਅੰਦਰ ਹੀ
ਜੀ।
ਤੇ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਵੀ, ਮਤਲਬ ਐਤਵਾਰ ਸਵੇਰੇ ਵੀ ਗੋਲੀ ਚੱਲੀ, ਫਿਰ ਉਸ ਤੋਂ ਬਾਅਦ ਐਸ ਯੂ ਮੈਂਸ਼ਨ ਵੀ ਕਈ ਕੇਸਿਸ ਦੇ ਵਿੱਚ ਚਾਰਜਿਸ ਵੀ ਜਿਹੜੇ ਅਪਰੂਵ ਹੋਏ ਨੇ
ਜੀ।
ਸੋ ਸਾਰੀਆਂ ਘਟਨਾਵਾਂ ਦਾ ਜੇ ਜ਼ਿਕਰ ਕਰੀਏ, ਸਟਾਰਟਿੰਗ ਵਿਦ ਵਾਲੀ ਸਿਚੁਏਸ਼ਨ। ਸੋ ਵਾਲੀ ਦੇ ਵਿੱਚੋਂ ਦੁਪਹਿਰੇ ਦੱਸਿਆ ਜਾਂਦਾ ਵੀ 3:15 ਵਜੇ ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਕਿ ਗੇਟਵੇ ਸਟੇਸ਼ਨ ਦੇ ਕੋਲ ਕੋਈ ਗੋਲੀਆਂ ਚਲਾ ਰਿਹਾ। ਤੇ ਉੱਥੇ ਜਦੋਂ ਪੁਲਿਸ ਪਹੁੰਚਦੀ ਆ, ਦੱਸਿਆ ਜਾਂਦਾ ਵੀ ਉਹ ਵਿਅਕਤੀ ਉੱਥੋਂ, ਸ਼ੱਕੀ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ
ਜੀ।
ਤੇ ਬਾਅਦ ਵਿੱਚ ਉਹਨੂੰ ਹੈਲੀਕਾਪਟਰ ਦੀ ਮਦਦ ਨਾਲ, ਚੌਪਰ ਦੀ ਮਦਦ ਨਾਲ ਉਹਨੂੰ ਲੋਕੇਟ ਕੀਤਾ ਗਿਆ ਵਾਲੀ ਦੇ ਵਿੱਚ, ਜੋ ਕਮਿਊਨਿਟੀ ਪੁਲਿਸ ਸਟੇਸ਼ਨ ਆ ਉਹਦੇ ਬਾਹਰ ਹੀ। ਸੋ ਉਹਨੂੰ ਲੋਕੇਟ ਕੀਤਾ ਗਿਆ ਤੇ ਉੱਥੇ ਵੀ ਗੋਲੀਆਂ ਵਗੈਰਾ ਚੱਲੀਆਂ ਤੇ ਉਸ ਵਿਅਕਤੀ ਨੂੰ ਸੇਫਲੀ ਡਿਟੇਨ ਕਰ ਲਿਆ ਗਿਆ। ਤੇ ਉਹਨੇ ਉੱਥੇ ਇੱਕ ਬੈਗ ਵੀ ਛੱਡਿਆ ਮੌਕੇ ਤੇ, ਤੇ ਜਿਹਦੇ ਕਰਕੇ ਪੂਰੀ ਡਿਟੈਚਮੈਂਟ ਨੂੰ ਉੱਥੇ ਖਾਲੀ ਕਰਾਇਆ ਗਿਆ, ਤਫਤੀਸ਼ ਕੀਤੀ ਗਈ, ਬੰਬ
ਡਿਸਪੋਜ਼ਲ ਸਕੁਆਡ ਸੱਦੀ ਗਈ।
ਸੋ ਪਰ ਉੱਥੇ ਕੋਈ, ਕਹਿੰਦੇ ਕੁਝ ਮਿਲਿਆ ਨਹੀਂ, ਕਹਿੰਦੇ ਬਚਾ ਰਿਹਾ ਤੇ ਠੀਕ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਕੀ ਇਸ ਗੋਲੀਬਾਰੀ, ਜੋ ਇਹਦੇ ਕੋਲ ਗੋਲੀਆਂ ਚਲਾਈਆਂ ਗਈਆਂ ਜੋ ਇਸ ਵਿਅਕਤੀ ਵੱਲੋਂ, ਉਹਦਾ ਮੋਟਿਵ ਕੀ ਹੈ, ਉਹਨੇ ਗੋਲੀਆਂ ਕਿਉਂ ਚਲਾਈਆਂ, ਵੀ ਇਹ ਐਕਸਟੋਰਸ਼ਨ ਨਾਲ ਸੰਬੰਧਿਤ ਪ੍ਰਤੀਤ ਹੁੰਦਾ ਨਹੀਂ, ਬਾਕੀ ਪਤਾ ਨਹੀਂ ਅਜੇ। ਕਹਿੰਦੇ ਵੀ ਮੋਟਿਵ ਜਿਹੜਾ, ਕਹਿੰਦੇ ਮੈਂਟਲ ਹੈਲਥ ਇਸ਼ੂ ਸੀ ਜਾਂ ਕੋਈ ਹੋਰ ਇਸ਼ੂ ਸੀ, ਕਹਿੰਦੇ ਉਹਦੀ ਅਸੀਂ ਜਾਂਚ ਕਰ ਰਹੇ ਹਾਂ।
ਤੇ ਉਸ ਵਿਅਕਤੀ ਨੂੰ, ਜਿਹਨੂੰ ਕੱਲ੍ਹ ਫਿਰ ਪੁਲਿਸ ਨੇ ਅਰੈਸਟ ਵੀ ਕਰ ਲਿਆ, ਉਹਨੂੰ ਇਲਾਜ ਲਈ ਹਸਪਤਾਲ ਵੀ ਲਿਜਾਣਾ ਪਿਆ, ਕਿਉਂਕਿ ਡਿਊਰਿੰਗ ਦੀ ਕੋਰਸ ਆਫ ਦੀ ਅਰੈਸਟ ਉਹਦੇ ਸੱਟਾਂ ਲੱਗੀਆਂ ਨੇ।
ਤੇ ਪੁਲਿਸ, ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ।
ਹਾਂ, ਹੋਰ ਕੋਈ ਵਿਅਕਤੀ, ਕੋਈ ਪੁਲਿਸ ਆਫਿਸਰ, ਹੋਰ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਆ। ਵੈਸੇ ਵਾਸੂ ਜੀ, ਦੇਖੋ ਕੱਲ੍ਹ ਦਿਨ, ਜਿਵੇਂ ਤੁਸੀਂ ਦੱਸਿਆ ਵੀ ਕੱਲ੍ਹ ਦੁਪਹਿਰ ਦਾ ਸਮਾਂ ਸੀ, 3:15 ਯਾਰ, ਗੇਟਵੇ ਸਟੇਸ਼ਨ ਦਾ ਇਲਾਕਾ, ਇਟਸ ਅ ਵੈਰੀ ਬਿਜ਼ੀ ਏਰੀਆ, ਜਿੱਥੇ ਵਾਲੀ ਦੇ ਇਲਾਕੇ ਵਿੱਚ ਪੁਲਿਸ ਸਟੇਸ਼ਨ ਆ ਜਿਹੜਾ, ਉਹ ਕਾਰਨਰ ਵਾਲੀ ਬਿਲਡਿੰਗ ਆ ਇਹ, ਦੈਟ ਇਜ਼ ਅ ਵੈਰੀ ਬਿਜ਼ੀ ਏਰੀਆ, ਕਿੰਗ ਜਾਰਜ ਦੇ 107 ਐਵਨਿਊ ਦੇ ਨੇੜੇ
ਜੀ।
ਉੱਥੇ ਪੈਡਸਟ੍ਰੀਅਨਸ ਵੀ ਹੁੰਦੇ ਨੇ, ਉੱਥੇ ਕਾਰਾਂ ਵੀ ਚੱਲਦੀਆਂ ਹੁੰਦੀਆਂ ਨੇ, ਹੋਰ ਕਿੰਨਾ ਟ੍ਰੈਫਿਕ ਆ, ਤੇ ਇੱਦਾਂ ਸਰੇਆਮ ਫਾਇਰਿੰਗ ਹੋਣੀ, ਤੇ ਇਹ ਬਸ ਚੰਗੀ ਕਿਸਮਤ ਹੀ ਆ ਵੀ ਕਿਸੇ ਦੇ ਗੋਲੀਆਂ ਲੱਗੀਆਂ ਨਹੀਂ। ਜਿਹੜਾ ਇਹ ਵਿਅਕਤੀ ਹੈਗਾ, ਅਸੀਂ ਆਈ ਥਿੰਕ ਆਲਰੇਡੀ ਮੈਂਸ਼ਨ ਕੀਤਾ ਹੀ ਹੈ ਕਿ ਪੁਲਿਸ ਨੇ ਹਰ ਤੱਕ ਇਹੀ ਕਿਹਾ ਕਿ ਪੁਲਿਸ ਉਹਨੂੰ ਪਹਿਲਾਂ ਤੋਂ ਜਾਣਦੀ ਆ, ਸੋ ਉਹਦਾ ਕੋਈ ਪੁਲਿਸ ਨਾਲ ਵਾਹ ਪਹਿਲਾਂ ਵੀ ਪੈਂਦਾ ਰਿਹਾ, ਉਹ ਹੈ ਕੌਣ, ਉਹਦੀ ਬੈਕਗਰਾਊਂਡ ਕੀ ਆ, ਉਹਦੇ ਬਾਰੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਸੋ ਇਹ ਤੇ ਸਾਰੀ ਡਿਟੇਲ ਹੈਗੀ ਹੈ ਜਿਹੜੀ ਕੱਲ ਵੋਲੀ ਦੇ ਵਿੱਚ ਘਟਨਾ ਵਾਪਰੀ ਉਹਦੇ ਨਾਲ ਸੰਬੰਧਿਤ
ਜੀ। ਤੇ ਇਹ ਦੁਪਹਿਰੇ 3 ਵਜੇ ਜਿਹੜੀ ਇਹ ਜਾਣਕਾਰੀ 3 ਵਜੇ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਆ, ਜਾਣਕਾਰੀ ਤਾਂ 4 ਵਜੇ ਤੋਂ ਬਾਅਦ ਹੀ ਸਾਹਮਣੇ ਆਈ ਕਿ ਪੁਲਿਸ ਨੂੰ ਸੂਚਨਾ ਜਿਹੜੀ ਹੈ 3:15 ਮਿਲੀ ਸੀ
ਜੀ ਜੀ।
ਉਸ ਤੋਂ ਪਹਿਲਾਂ ਹੀ ਕੱਲ ਜਿਹੜਾ ਮਾਹੌਲ ਬੜਾ ਟੈਂਸ ਬਣਿਆ ਹੋਇਆ ਸੀ
ਜੀ ਬਿਲਕੁਲ,
ਕਿਉਂਕਿ ਉਸ ਤੋਂ ਪਹਿਲਾਂ ਹੀ ਇੱਕ ਤੋਂ ਬਾਅਦ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਜਾ ਰਿਹਾ ਸੀ, ਦੱਸਿਆ ਜਾ ਰਿਹਾ ਸੀ ਵੀ ਉੱਥੇ ਗੋਲੀ ਚੱਲੀ, ਉੱਥੇ ਗੋਲੀ ਚੱਲੀ, ਇਸ ਮਾਮਲੇ ਦੇ ਵਿੱਚ ਚਾਰਜਿਸ ਅਪਰੂਵ ਹੋਏ, ਉਸ ਮਾਮਲੇ ਦੇ ਵਿੱਚ ਚਾਰਜਿਸ ਅਪਰੂਵ ਹੋਏ
ਜੀ।
ਸੋ ਉਸ ਤੋਂ ਪਹਿਲਾਂ ਕੱਲ ਤੜਕਸਾਰ 2:20 ਤੇ ਸਾਊਥ ਸਰੀ ਦੇ ਵਿੱਚ 21 Avenue ਤੇ ਕਿੰਗ ਜਾਰਜ ਬੁਲੇਵਾਰਡ ਦੇ ਨੇੜੇ ਜਿਹੜਾ ਉਸਤਾਦ ਜੀ 76 ਰੈਸਟੋਰੈਂਟ ਆ ਉਹਦੇ ਬਾਹਰ ਵੀ ਗੋਲੀਆਂ ਚੱਲੀਆਂ, ਇਟ ਵਾਜ਼ ਸ਼ਾਟ ਐਟ। ਤੇ ਇਹ ਜਿਹੜਾ ਮਾਮਲਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਐਕਸਟੋਰਸ਼ਨ ਨਾਲ ਰਿਲੇਟਡ ਮੰਨਿਆ ਜਾ ਰਿਹਾ, ਕਿਉਂਕਿ ਇਸੇ ਰੈਸਟੋਰੈਂਟ ਦਾ ਜਿਹੜੇ ਮੇਪਲ ਰਿਜ ਦੇ ਵਿੱਚ ਲੋਕੇਸ਼ਨ ਆ ਉੱਥੇ 1 October ਨੂੰ ਗੋਲੀਆਂ ਚੱਲੀਆਂ ਸੀ।
ਅੱਛਾ ਵਾਸੂ ਜੀ, ਕੱਲ ਇੱਥੇ ਹੀ ਨੌਰਥ ਸਰੀ ਦੇ ਇਲਾਕੇ ਵਿੱਚ ਇੱਕ ਘਰ ਦੇ ਉੱਪਰ ਵੀ ਗੋਲੀਆਂ ਚੱਲਣ ਦੀ ਘਟਨਾ ਵਾਪਰੀ
ਜੀ। ਸੋ ਉਹ ਜਿਹੜੀ ਘਟਨਾ ਵਾਪਰੀ ਹੈ ਉਹ ਕੱਲ ਤੜਕਸਾਰ 2 ਵਾਪਰੀ।
ਸੋ 2 ਘਰ 'ਤੇ ਗੋਲੀਆਂ ਚੱਲਦੀਆਂ ਨੇ, ਉੱਤੋਂ ਤਕਰੀਬਨ 20 ਦੇ ਵਕਫੇ 'ਤੇ ਉਸਤਾਦ ਜੀ ਸਾਊਥ ਸਰੀ ਵਾਲਾ ਜਿਹੜਾ ਰੈਸਟੋਰੈਂਟ ਆ ਉੱਥੇ ਗੋਲੀਆਂ ਚੱਲ
ਜੀ। ਸੋ ਇਹ ਜਿਹੜੀਆਂ ਗੋਲੀਆਂ ਚੱਲੀਆਂ 107 Avenue ਅਤੇ 141 Street ਦੇ ਨੇੜੇ ਘਰ ਆ ਉਹਦੇ 'ਤੇ ਗੋਲੀਆਂ ਚੱਲੀਆਂ, ਅਤੇ ਜਦੋਂ ਗੋਲੀਆਂ ਚੱਲੀਆਂ ਘਰ ਦੇ ਵਿੱਚ ਬਹੁਤ ਸਾਰੇ ਲੋਕ ਮੌਜੂਦ ਸਨ ਅਤੇ ਉਹਨਾਂ ਵਿੱਚੋਂ ਕੋਈ ਵੀ ਜ਼ਖਮੀ ਨਹੀਂ ਹੋਇਆ ਬਚਾ ਰਿਹਾ। ਅਤੇ ਇਸ ਘਟਨਾ ਬਾਰੇ ਪੁਲਿਸ ਦਾ ਕਹਿਣਾ ਵੀ ਜਿਹੜਾ ਮੋਟਿਵ ਹੈ ਇਟਸ ਯੈਟ ਟੂ ਬੀ ਡਿਟਰਮਿਨਡ।
ਜਿਹੜੇ ਵਾਸੂ ਜੀ ਉਹ ਘਰ 'ਤੇ ਗੋਲੀ ਚੱਲੀ ਆ ਨਾ, ਜੇ ਉੱਥੋਂ ਦੀ ਮੈਂ ਤਸਵੀਰ ਦੇਖ ਰਿਹਾ ਸੀ ਜਿੱਥੇ ਬੁਲੇਟ ਹਿੱਟ ਕੀਤੀ ਆ ਉਹ ਵਿੰਡੋ ਤੋਂ ਜਸਟ ਮੇਅਰਲੀ ਇੰਚਿਸ ਥੱਲੇ ਹੀ ਆ।
ਹਾਂਜੀ।
ਸੋ ਜੇ ਕਿਤੇ ਕੁਝ ਇੰਚ, ਜੇ 2 ਵੀ ਉੱਤੇ ਨੂੰ ਗੋਲੀ ਹੁੰਦੀ 2-3 ਇੰਚ ਤਾਂ ਉਹਨੇ ਕੱਚ ਦੇ ਵਿੰਡੋ ਦੇ ਵਿੱਚ ਉਹ ਗੋਲੀ ਵੱਜਣੀ ਸੀ ਜਾ ਕੇ
ਜੀ।
ਸੋ ਇਹ ਸਾਰੀਆਂ ਹੀ ਘਟਨਾਵਾਂ ਇਹ ਬੜੀਆਂ ਚਿੰਤਾਜਨਕ ਨੇ। ਦੇਖੋ ਜਦੋਂ ਵੀ ਆਪਾਂ ਇਹ ਗੱਲ ਕਰਦੇ ਹਾਂ ਗੋਲੀ ਚੱਲੀ ਕਿਸੇ ਦੇ ਫੱਟੜ ਹੋਣ ਦੀ ਖਬਰ ਨਹੀਂ ਆ, ਇਹ ਖੁਸ਼ਕਿਸਮਤੀ ਵਾਲੀ ਗੱਲ ਹੀ ਹੋਇਆ ਕਰਦੀ ਹੈ, ਕਿਉਂਕਿ ਜਿੱਦਾਂ ਦੇ ਆਪਣੇ ਵਾਸੂ ਜੀ ਇੱਥੇ ਘਰ ਵੀ ਹੈਗੇ ਆ, ਇਹ ਕੋਈ ਕੌਨਕ੍ਰੀਟ ਦੇ ਜਾਂ ਬ੍ਰਿਕ ਐਂਡ ਮੋਟਰ ਦੇ ਬਣੇ ਹੋਏ ਘਰ 'ਤੇ ਹੈ ਨਹੀਂ, ਇਹਨਾਂ ਦੇ ਵਿੱਚੋਂ ਜਿਹੜੀ ਗੋਲੀ ਦਾ ਆਰ ਪਾਰ ਜੇ ਨਿਕਲ ਜਾਣਾ ਕੋਈ ਇੰਨਾ ਮੁਸ਼ਕਲ ਨਹੀਂ ਆ। ਸੋ ਇਸ ਕਰਕੇ ਦਿਸ ਇਜ਼ ਇਹ ਹਾਈਲੀ ਇਹ ਫੋਰਚੁਨੇਟ ਗੱਲ ਹੀ ਹੈ ਵੀ ਕਿਸੇ ਦੇ ਸੱਟ ਕੋਈ ਜ਼ਖਮੀ ਨਹੀਂ ਹੁੰਦਾ ਜਾਂ ਕੋਈ ਹੋਰ ਅਣਹੋਣੀ ਨਹੀਂ ਵਾਪਰ ਜਾਂਦੀ, ਪਰ ਇਟ ਇਜ਼ ਕੁਆਇਟ ਕੰਸਰਨਿੰਗ ਦ ਵੇ ਦੀਸ ਥਿੰਗਸ ਆਰ ਹੈਪਨਿੰਗ।
ਅਤੇ ਇਸੇ ਤਰ੍ਹਾਂ ਜਿਹੜੀ ਐਕਸਟੋਰਸ਼ਨ ਟਾਸਕ ਫੋਰਸ ਦਾ ਗਠਨ ਕੀਤਾ ਪ੍ਰੋਵਿੰਸ਼ੀਅਲ ਲੈਵਲ 'ਤੇ, ਕੱਲ੍ਹ ਉਹਨਾਂ ਨੇ ਵੀ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਅਤੇ ਉਹਨਾਂ ਨੇ ਦੱਸਿਆ ਕਿ ਕੱਲ੍ਹ ਦੱਸਿਆ ਕਿ ਲੰਘੇ ਕੱਲ੍ਹ ਮਤਲਬ ਐਤਵਾਰ ਦੀ ਇਹ ਗੱਲ ਹੈ, ਐਤਵਾਰ ਤੜਕਸਾਰ 5 150 Street ਤੇ 81 B Avenue ਦੇ ਨੇੜੇ ਉੱਧਰ ਵੀ ਇੱਕ ਘਰ ਦੇ ਉੱਤੇ ਗੋਲੀਆਂ ਚੱਲੀਆਂ, ਅਤੇ ਉਸ ਤੋਂ ਬਾਅਦ ਕਹਿੰਦੇ ਕੈਮਰਾਜ ਦੀ ਮਦਦ ਨਾਲ ਇੱਕ ਮਾਮਲੇ ਨਾਲ ਜੁੜਿਆ ਹੋਇਆ ਮਤਲਬ ਸ਼ੱਕੀ ਵਿਅਕਤੀ ਨਾਲ ਜੁੜਿਆ ਹੋਇਆ ਇੱਕ ਘਰ ਅਤੇ ਇੱਕ ਵਹੀਕਲ ਆਈਡੈਂਟੀਫਾਈ ਕੀਤਾ ਗਿਆ, ਅਤੇ ਪੁਲਿਸ ਨੇ ਤੁਰੰਤ ਕਾਰਵਾਈ ਪਾਈ ਅਤੇ ਜਿਹੜਾ ਉਹ ਰੈਜੀਡੈਂਟ ਸੀ ਜਿਹੜਾ ਘਰ ਉਹਨੂੰ ਸਿਕਿਓਰ ਕੀਤਾ ਗਿਆ, ਅਤੇ ਉਹਦੇ 'ਤੇ ਇੱਕ ਰਿਸਰਚ ਵਾਰੰਟ ਵੀ ਜਿਹੜਾ ਹਾਸਲ ਕੀਤਾ ਗਿਆ, ਬਹੁਤ ਸਾਰੇ ਲੋਕਾਂ ਨੂੰ ਉਹਦੇ ਵਿੱਚੋਂ ਕੱਢ ਕੇ ਆਈਡੈਂਟੀਫਾਈ ਕੀਤਾ ਗਿਆ, ਅਤੇ 2 ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਉੱਤੇ ਚਾਰਜਿਸ ਲਗਾਏ ਗਏ।
ਕਿਲਾਰਨੀ ਵਾਲਾ ਘਰ ਸੀ?
ਨਹੀਂ, ਇਹ
ਡਿਫਰੈਂਟ ਆ।
ਸੋ ਮੈਂ ਦੱਸ ਰਿਹਾ, ਸੋ ਇਹ ਇਸ ਮਾਮਲੇ ਦੇ ਵਿੱਚ 2 ਦੇ ਉੱਤੇ ਚਾਰਜਿਸ ਲਗਾਏ ਗਏ, ਸੋ ਚਾਰਜਿਸ ਅਪਰੂਵ ਹੋਏ। 25 ਹਰਮਨਜੋਤ ਬਰਾੜ ਅਤੇ ਹਰਦਿਲਪ੍ਰੀਤ ਸਿੰਘ, ਇਹਦੀ ਉਮਰ 23 ਦੱਸੀ ਜਾਂਦੀ ਹੈ। ਚਾਰਜਿਸ ਲੱਗੇ ਨੇ ਆਰਸਨ ਤੇ ਪੋਜੈਸ਼ਨ ਆਫ ਸਟੋਲਨ ਪ੍ਰੋਪਰਟੀ ਦੇ, ਕਿ ਕਿਸੇ ਘਰ ਤੇ ਅੱਗ ਲਗਾਈ, ਕਿਸੇ ਪ੍ਰੋਪਰਟੀ ਨੂੰ ਅੱਗ ਲਗਾਈ ਜਾਣਬੁੱਝ ਕੇ, ਤੇ ਪੋਜੈਸ਼ਨ ਆਫ ਸਟੋਲਨ ਪ੍ਰੋਪਰਟੀ ਕਿ ਚੋਰੀ ਦਾ ਸਮਾਨ ਇਹਨਾਂ ਨੇ ਆਪਣੀ ਪੋਜੈਸ਼ਨ 'ਚ ਰੱਖਿਆ ਸੀ। ਸੋ ਇਹ ਚਾਰਜਿਸ ਲੱਗੇ। ਇਹਦੇ ਨਾਲ ਹੀ ਵਿਜੇ ਜੀ ਕੱਲ੍ਹ ਦੱਸਿਆ ਗਿਆ ਕਿ ਕਿਲਮੋਰ ਕ੍ਰੈਸੈਂਟ ਜਿਹੜਾ ਹੈ, ਕਿਲਮੋਰ ਕ੍ਰੈਸੈਂਟ ਇਹ 152 Street ਤੇ 60 Avenue ਉਹੀ ਏਰੀਆ ਵਾਲੀ, ਸੋ ਉਸ ਏਰੀਏ ਦੇ ਵਿੱਚ ਉੱਥੇ ਵੀ ਪੁਲਿਸ ਵੱਲੋਂ ਵੱਡੀ ਕਾਰਵਾਈ ਪਾਈ ਗਈ ਤੇ ਮਲਟੀਪਲ ਅਰੈਸਟ ਉੱਧਰ ਵੀ ਹੋਈਆਂ ਨੇ।
ਇਹ ਐਤਵਾਰ ਹੋਇਆ।
ਸੋ ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ, ਘੱਟੋ ਘੱਟ 3 ਗ੍ਰਿਫਤਾਰ ਹੋਏ ਨੇ, ਮਲਟੀਪਲ ਅਰੈਸਟ ਹੋਈਆਂ ਨੇ। ਤੇ ਇਹ ਜਿਹੜਾ ਪੂਰਾ ਮਾਮਲਾ ਹੈ ਇਹਨੂੰ ਪ੍ਰੋਵਿੰਸ਼ੀਅਲ ਐਕਸਟੋਰਸ਼ਨ ਟਾਸਕ ਫੋਰਸ ਵੱਲੋਂ ਹੈਡ ਕੀਤਾ ਜਾ ਰਿਹਾ। ਸੋ ਜਦੋਂ ਟਾਸਕ ਫੋਰਸ ਜਿਹੜੀ ਐਕਸਟੋਰਸ਼ਨ ਵਾਲੀ ਮਾਮਲੇ ਨੂੰ ਹੈਡ ਕਰ ਰਹੀ ਆ, ਮਤਲਬ ਪੁਲਿਸ ਮੰਨ ਕੇ ਚੱਲ ਰਹੀ ਹੈ ਵੀ ਸ਼ਾਇਦ ਐਕਸਟੋਰਸ਼ਨ ਨਾਲ
ਸੰਬੰਧਿਤ ਮਾਮਲਾ ਹੋ ਸਕਦਾ।
ਇਸੇ ਤਰ੍ਹਾਂ ਵਿਜੇ ਜੀ ਕੱਲ੍ਹ ਇਹ ਵੀ ਦੱਸਿਆ ਗਿਆ ਕਿ ਜੋ ਤੁਸੀਂ ਮੈਂਸ਼ਨ ਕੀਤਾ ਸ਼ੁਰੂਆਤ ਦੇ ਵਿੱਚ ਕਿ ਸਰੀ ਪੁਲਿਸ ਸਰਵਿਸ ਨੇ ਦੱਸਿਆ ਕਿ 27 March ਦਾ ਜਿਹੜਾ ਇੱਕ ਮਾਮਲਾ ਸੀ, ਜਦੋਂ 3 October ਗੋਲੀ ਚੱਲੀ 27 March ਨੂੰ, ਸ਼ੂਟਿੰਗ ਹੋਈ 133 Street ਤੇ 99 Avenue ਤੇ ਇੱਕ ਘਰ ਦੇ ਉੱਤੇ ਗੋਲੀਆਂ ਚੱਲੀਆਂ। ਇਸ ਮਾਮਲੇ ਦੇ ਸੰਬੰਧ ਵਿੱਚ 3 ਨੂੰ 3 October ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਉੱਤੇ ਚਾਰਜਿਸ ਅਪਰੂਵ ਹੋਏ ਨੇ। ਸੋ ਇਹ ਨੇ ਮਨਦੀਪ ਗਿੱਧਾ ਜੀ ਦੀ ਉਮਰ 23 ਦੱਸੀ ਜਾਂਦੀ ਹੈ, ਨਿਰਮਾਨਦੀਪ ਚੀਮਾ ਇਹਦੀ ਉਮਰ 20 ਦੱਸੀ ਜਾਂਦੀ ਹੈ, ਅਰੁਣਦੀਪ ਸਿੰਘ 26 ਹੈ। ਤੇ ਇਹਨਾਂ ਦੇ ਉੱਤੇ ਜਿਹੜੇ ਚਾਰਜਿਸ ਲੱਗੇ ਨੇ ਵੀ ਜਿਹੜੀ ਇੰਪੋਰਟੈਂਟ ਆ, ਇੱਕ ਚਾਰਜ ਲੱਗਿਆ ਰੈਕਲੈਸ ਡਿਸਚਾਰਜ ਆਫ ਫਾਇਰ ਆਰਮ, ਲਾਪਰਵਾਹੀ ਨਾਲ ਜਿਹੜੀ ਕੋਈ ਗੋਲੀ ਚਲਾਉਣੀ ਜਾਂ ਫਾਇਰਆਰਮ ਇਸਤੇਮਾਲ
ਕਰਨੀ ਜੀ,
ਤੇ ਇਹ ਜਿਹੜਾ ਮਾਮਲਾ ਹੈ ਇਹਨੂੰ ਮੰਨ ਕੇ ਚੱਲਿਆ ਜਾ ਰਿਹਾ ਵੀ ਇਹ ਐਕਸਟ੍ਰੋਸ਼ਨ ਨਾਲ ਸੰਬੰਧਿਤ ਸੀ, ਪਰ ਜਿਹੜੇ ਚਾਰਜ ਲੱਗਿਆ ਤੁਸੀਂ ਦੇਖੋ ਵੀ ਉਹੀ ਆ ਵੀ ਗੈਸ ਵਾਲਾ ਤਰੀਕੇ ਨਾਲ ਵੀ ਗੋਲੀ ਚਲਾਤੀ ਕਿਤੇ ਫਾਇਰ। ਸੋ ਚਾਰਜਿਸ ਜਿਹੜੇ ਲੱਗੇ ਨੇ ਦੋਨੋਂ ਮਾਮਲਿਆਂ ਦੇ ਵਿੱਚ ਉਹ ਕੋਈ ਬਹੁਤੇ ਜ਼ਿਆਦਾ ਸੀਰੀਅਸ ਚਾਰਜਿਸ ਐਸ ਸੱਚ ਨਹੀਂ ਹੈਗੇ।
ਇੱਕ ਵਾਰ ਜੀ ਹੋਰ ਦੱਸਿਆ ਗਿਆ, ਅਗਸਤ 2024 ਦੇ ਵਿੱਚ ਵਾਪਰੀ ਘਟਨਾ ਸੀਗੀ ਜਿਹਦੇ ਨਾਲ ਸੰਬੰਧਿਤ ਦੋ ਵਿਅਕਤੀਆਂ ਨੂੰ ਅਭਿਜੀਤ ਕਿੰਗਰਾ ਅਭਿਜੀਤ ਕਿੰਗਰਾ ਅਤੇ ਵਿਕਰਮ ਸ਼ਰਮਾ, ਅਭਿਜੀਤ ਕਿੰਗਰਾ 26 ਸਾਲਾਂ ਦਾ ਅਤੇ ਵਿਕਰਮ ਸ਼ਰਮਾ 24 ਸਾਲਾਂ ਦਾ, ਇਹਨਾਂ ਦੇ ਉੱਪਰ ਵੀ ਚਾਰਜਿਸ ਡਿਸਚਾਰਜ ਆਫ ਅ ਫਾਇਰਆਰਮ ਵਿਦ ਇੰਟੈਂਟ ਐਂਡ ਆਰਸਨ, ਇਹ ਚਾਰਜਿਸ ਲੱਗੇ ਨੇ। ਇਹ ਉਹੀ ਬੰਦਾ ਹੈ, ਇਹ ਦੋਨੋਂ ਉਹੀ ਨਾਂ ਨੇ ਜਿਹੜੇ ਪਿਛਲੇ ਹਫ਼ਤੇ ਵੀ ਖ਼ਬਰਾਂ ਦੇ ਵਿੱਚ ਸੁਣਨ ਨੂੰ ਮਿਲੇ ਸੀ, ਕਿਉਂਕਿ ਪਿਛਲੇ ਹਫ਼ਤੇ ਇਹ ਗੱਲ ਦੱਸੀ ਗਈ ਸੀ ਕਿ ਵੈਨਕੂਵਰ ਆਈਲੈਂਡ 'ਤੇ ਜਿਹੜਾ ਏ ਪੀ ਢਿੱਲੋਂ ਸਿੰਗਰ ਦਾ ਜਿਹੜਾ ਘਰ, ਉੱਥੇ ਪਿਛਲੇ ਸਾਲ ਗੋਲੀਆਂ ਚੱਲੀਆਂ ਸੀ
ਕੋਲਵੁੱਡ 'ਚ,
ਕੋਲਵੁੱਡ ਦੇ ਵਿੱਚ, ਉਸ ਮਾਮਲੇ ਦੇ ਵਿੱਚ ਇਹਨਾਂ ਅਭਿਜੀਤ ਕਿੰਗਰਾ ਨੂੰ ਜੇਲ੍ਹ ਹੋਈ ਹੈ, ਜੇਲ੍ਹ ਦੀ ਸਜ਼ਾ ਦਿੱਤੀ ਗਈ ਆ। ਉਸ ਮਾਮਲੇ ਦੇ ਵਿੱਚ ਵੀ ਵਿਕਰਮ ਸ਼ਰਮਾ ਲੋੜੀਂਦਾ ਹੈ, ਪਰ ਇਹ ਮੰਨਿਆ ਜਾ ਰਿਹਾ ਕਿ ਵਿਕਰਮ ਸ਼ਰਮਾ ਹੁਣ ਕੈਨੇਡਾ ਦੇ ਵਿੱਚ ਨਹੀਂ ਆ, ਇਹ ਮੁਲਕ ਛੱਡ ਕੇ ਗਿਆ ਹੋ ਸਕਦਾ। ਅਤੇ ਇਹ ਵੀ ਕਿਹਾ ਗਿਆ ਕਿ ਇਹਨਾਂ ਦਾ ਜਿਹੜਾ ਸੰਬੰਧ ਆ ਅਥਾਰਟੀਜ਼ ਦਾ ਕਹਿਣਾ ਵੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਹੈਗਾ
ਜੀ। ਅਤੇ ਕੱਲ੍ਹ ਸਾਰੀਆਂ ਖ਼ਬਰਾਂ ਆ ਰਹੀਆਂ ਸੀ, ਇੱਕ ਤੋਂ ਬਾਅਦ ਇੱਕ ਪ੍ਰੈਸ ਰਿਲੀਜ਼ ਆ ਰਹੇ ਸਨ, ਅਤੇ ਉਸ ਤੋਂ ਬਾਅਦ ਫਿਰ ਜਦੋਂ ਦੁਪਹਿਰੇ ਪਤਾ ਲੱਗਦਾ ਕਿ ਜੀ ਵਾਲੀ ਸਟੇਸ਼ਨ ਦੇ ਪੁਲਿਸ ਸਟੇਸ਼ਨ ਦੇ ਬਾਹਰ ਵੀ ਗੋਲੀਆਂ ਚੱਲ ਗਈਆਂ, ਅਤੇ ਇਹ ਜਿਹੜਾ ਮਾਮਲਾ ਬੜਾ ਇੱਕ ਕਹਿ ਲਓ ਵੀ ਟੈਂਸ ਮਾਹੌਲ ਕੱਲ੍ਹ ਪੂਰੇ ਸ਼ਹਿਰ ਦੇ ਵਿੱਚ ਰਿਹਾ। ਅਤੇ ਪੁਲਿਸ ਨੇ ਕੱਲ੍ਹ ਇਸ ਗੱਲ ਦੀ ਵੀ ਪੁਸ਼ਟੀ ਕੀਤੀ, ਸਰੀ ਪੁਲਿਸ ਸਰਵਿਸ ਨੇ ਕਨੈਕਟ ਐਫ ਐਮ ਵੱਲੋਂ ਸਵਾਲ ਪੁੱਛਿਆ ਗਿਆ ਸੀ, ਉਹਦੇ ਜਵਾਬ 'ਚ ਉਹਨਾਂ ਨੇ ਦੱਸਿਆ ਕਿ ਅਜੇ ਤੱਕ ਐਕਸਟ੍ਰੋਸ਼ਨ ਨਾਲ ਸੰਬੰਧਿਤ 56 ਮਾਮਲੇ ਸਾਹਮਣੇ ਆ ਚੁੱਕੇ ਨੇ, ਅਤੇ ਉਹਨਾਂ ਵਿੱਚੋਂ 31 ਮਾਮਲਿਆਂ ਦੇ ਵਿੱਚ ਗੋਲੀ ਵੀ ਚੱਲੀ ਆ।
ਬਸ ਜੀ ਸਵਾਲ ਇੱਕ ਇਹ ਵੀ ਹੈ ਕਿ ਜਿਨ੍ਹਾਂ ਦੇ ਉੱਪਰ ਚਾਰਜਿਸ ਲੱਗੇ ਨੇ ਉਹਨਾਂ ਦਾ ਕੈਨੇਡਾ ਦੇ ਵਿੱਚ ਸਟੈਟਸ ਕੀ ਆ। ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਪੁਲਿਸ ਦਾ ਇਹ ਕਹਿਣਾ ਸੀ, ਸਾਰੀ ਪੁਲਿਸ ਸਰਵਿਸ ਦਾ, ਕਿ ਜੀ ਇਹ ਸੀ ਬੀ ਐੱਸ ਏ ਨੂੰ ਪੁੱਛਿਆ ਜਾਣ ਵਾਲਾ ਸਵਾਲ ਆ। ਸੋ ਪੁਲਿਸ ਨੇ ਸਿੱਧੇ ਤੌਰ 'ਤੇ ਇਨਫੋਰਮੇਸ਼ਨ ਤਾਂ ਉਹਨਾਂ ਕੋਲ ਹੋਏਗੀ, ਪਰ ਉਹਨਾਂ ਨੇ ਇਸ ਮਾਮਲੇ ਦੇ ਉੱਪਰ ਕੋਈ ਵੀ ਟਿੱਪਣੀ ਨਹੀਂ ਕੀਤੀ ਅਧਿਕਾਰਤਾ।
ਉਹਨਾਂ ਨੇ ਸਗੋਂ ਵੀ ਕਿਹਾ, ਕਹਿੰਦੇ ਅਸੀਂ ਇਸ ਤਰ੍ਹਾਂ ਦੀ ਜਿਹੜੀ ਸਪੈਕੂਲੇਸ਼ਨ ਉਹ ਤੋਂ ਪਰਹੇਜ਼ ਵੀ ਕਰੀਏ, ਕਿਉਂਕਿ ਫਰਜ਼ ਕਰੋ ਵੀ ਜੇ ਇਹ ਵਿਅਕਤੀ ਟੈਂਪਰਰੀ ਰੈਜੀਡੈਂਟਸ ਹੁੰਦੇ ਨੇ, ਹੈਗੇ ਨੇ ਕਿ ਨਹੀਂ ਪਤਾ ਨਹੀਂ, ਪੁਲਿਸ ਨੇ ਦੱਸਿਆ ਨਹੀਂ, ਜੇ ਹੁੰਦੇ ਨੇ ਤਾਂ ਫਿਰ ਹੁੰਦਾ ਕੀ ਹੈ ਕਿ ਇੱਕ ਜਨਰਲ ਜਿਹੜਾ ਇੱਕ ਵਿਤਕਰਾ ਦਾ ਮਾਹੌਲ ਬਣ ਜਾਂਦਾ ਅਗੇਂਸਟ ਟੈਂਪਰਰੀ ਰੈਜੀਡੈਂਟਸ
ਜੀ,
ਵੀ ਜਿਹੜੀ ਉਹ ਇੱਕ ਯੂਨੋ ਇੱਕ ਬਾਇਸ ਜਿਹਾ ਇੱਕ ਬਣ ਜਾਂਦਾ। ਸੋ ਪੁਲਿਸ ਵੱਲੋਂ ਇੱਕ ਜ਼ਿੰਮੇਵਾਰਾਨਾ ਤਰੀਕੇ ਨਾਲ ਇਹ ਕਿਹਾ ਗਿਆ ਵੀ ਤੁਸੀਂ ਇਸ ਤਰ੍ਹਾਂ ਦੀ ਸਪੈਕੂਲੇਸ਼ਨ ਤੋਂ ਪਰਹੇਜ਼ ਕਰੋ
ਅਜੇ ਤੱਕ। ਅੱਛਾ ਵਾਸੂ ਜੀ, ਇਹ ਵੀ ਨਹੀਂ ਪਤਾ ਕਿ ਜਿਹੜਾ ਉਹ $2.5 lakh ਦਾ ਇਨਾਮ ਸਿਟੀ ਆਫ ਸਰੀ ਵੱਲੋਂ ਪਿਛਲੇ ਦਿਨੀ ਅਨਾਊਂਸ ਕੀਤਾ ਗਿਆ ਸੀ,
ਹਾਂਜੀ,
ਕਿਉਂਕਿ ਜਿਹੜੀ ਆਹ ਸਟ੍ਰਿੰਗ ਆਫ ਅਰੈਸਟਸ ਨੇ ਜਿਹੜੇ ਆ ਚਾਰਜਿਸ ਵਗੈਰਾ, ਚਲੋ ਚਾਰਜਿਸ ਅਪਰੂਵ ਹੋਣੇ ਤਾਂ ਕਈ ਮਾਮਲਿਆਂ ਦੇ ਵਿੱਚ ਪੁਲਿਸ ਨੇ ਰਿਕਮੈਂਡ ਪਹਿਲਾਂ ਦੇ ਕੀਤੇ ਹੋਏ ਹੋਣਗੇ, ਪਰ ਜਿਹੜੇ ਕੁਝ ਨਵੇਂ ਅਰੈਸਟਸ ਹੋਏ ਨੇ, ਕੀ ਇਹਦੇ ਵਿੱਚ ਕੋਈ ਉਸ ਇਨਾਮ ਨੇ ਵੀ ਕੋਈ ਭੂਮਿਕਾ ਨਿਭਾਈ ਆ? ਕਿਉਂਕਿ ਕਈ ਵਾਰੀ ਹੋਇਆ ਕੀ ਸੀ, ਪਹਿਲਾਂ ਸਭ ਤੋਂ ਵੱਡੀ ਪ੍ਰੋਬਲਮ ਕੀ ਬਣੀ ਸੀ ਕਿ ਕੋਈ ਵਿਅਕਤੀ ਜੇ ਪੁਲਿਸ ਨੇ ਆਇਡੈਂਟੀਫਾਈ ਵੀ ਕਰ ਲਿਆ, ਕੋਈ ਸਸਪੈਕਟ ਸੀ, ਜੇ ਪੁਲਿਸ ਕੋਲ ਕੋਈ ਪੁਖਤਾ ਸਬੂਤ ਨਹੀਂ ਸੀ ਕਿ ਉਹਨੂੰ ਕਿਹਦੇ ਆਧਾਰ ਤੇ ਅਰੈਸਟ ਕੀਤਾ ਜਾਣਾ, ਜਾਂ ਚਾਰਜਿਸ ਅਪਰੂਵ ਕਰਨ ਦੇ ਵਿੱਚ ਕਿਸੇ ਇੱਕ ਪਰੂਫ ਦੀ ਕਮੀ ਸੀ, ਹਜੇ ਤੱਕ ਇਹ ਨਹੀਂ ਪਤਾ ਕਿ ਕੀ ਇਹ ਜਿਹੜੀ ਇਕਦਮ ਅਰੈਸਟ ਦੀ ਜਿਹੜੀ ਲੜੀ ਚੱਲੀ ਆ, ਕੀ ਇਹਦੇ ਵਿੱਚ ਉਸ ਇਨਾਮ ਦੀ ਕੋਈ ਭੂਮਿਕਾ ਹੈ? ਪਰ ਦੂਜੇ ਪਾਸਿਓਂ ਇੱਕ ਚਿੰਤਾ ਇਹ ਵੀ ਆ ਕਿ ਕਿਤੇ ਇੱਦਾਂ ਤਾਂ ਨਹੀਂ ਕਿ ਜੇ ਮੋਮਬੱਤੀ ਦੇ ਇੱਕ ਸਿਰੇ ਤੋਂ ਅੱਗ ਬੁੱਝ ਰਹੀ ਹੈ ਤਾਂ ਦੂਜਾ ਸਿਰਾ ਲਾਈਟ ਅਪ ਹੋ ਰਿਹਾ, ਕਿਉਂਕਿ ਜਿਹੜੀਆਂ ਗੋਲੀਆਂ ਚੱਲਣ ਦੀਆਂ ਘਟਨਾਵਾਂ ਕੱਲ੍ਹ ਨਾਲ ਦੀ ਨਾਲ ਫਿਰ ਵਾਪਰੀਆਂ ਨੇ, ਉਹਨਾਂ ਦਾ ਕੰਟੈਕਸਟ ਕੀ ਆ? ਜਿਹੜੀ ਆਹ ਥਾਣੇ ਦੇ ਉੱਪਰ ਗੋਲੀ ਚੱਲੀ, ਅਜੇ ਤੱਕ ਉਹਦਾ ਮੋਟਿਵ ਨਹੀਂ ਪਤਾ, ਉਸ ਵਿਅਕਤੀ ਦੀ ਬੈਕਗਰਾਊਂਡ ਨਹੀਂ ਪਤਾ, ਪਰ ਉਹ ਕੰਸਰਨ ਜ਼ਰੂਰ ਬਣਿਆ ਹੈ ਵੀ ਇੱਕ ਪਾਸਿਓਂ ਤਾਂ ਕੱਲ੍ਹ ਇਹ ਸੰਕੇਤ ਮਿਲਦਾ ਪਿਆ ਸੀ ਵੀ ਅੱਛਾ ਪੁਲਿਸ ਨੂੰ ਕਾਮਯਾਬੀ ਮਿਲਦੀ ਪਈ ਆ, ਪਰ ਨਾਲ ਦੀ ਨਾਲ ਕੱਲ੍ਹ ਪੁਲਿਸ ਸਟੇਸ਼ਨ ਦੇ ਉੱਪਰ ਹੀ ਗੋਲੀ ਚੱਲ ਜਾਣੀ, ਉਹ ਆਪਣੇ ਆਪ ਦੇ ਵਿੱਚ ਇੱਕ ਨਵੇਂ ਲੈਵਲ ਦਾ ਕੰਸਰਨ ਆ।
ਬਿਲਕੁਲ, ਸੋ ਲੈਟਸ ਜਸਟ ਹੋਪ ਕਿ ਅੱਛਾ ਫਿਰ ਜਿਹੜੀ ਇਹ ਗੱਲ ਆ ਨਾ ਵੀ ਚਾਰਜਿਸ ਜਿਹੜੇ ਲੱਗੇ ਨੇ ਵਿਜੇ ਜੀ ਉਹ ਬੜੇ ਮਾਈਨਰ ਜਿਹੇ ਚਾਰਜਿਸ ਨੇ,
ਹਾਂ ਇਹ ਗੱਲ,
ਸੋ ਹੁਣ ਉਮੀਦ ਇਹ ਹੈ ਕਿ ਵੀ ਸ਼ਾਇਦ ਇਹਨਾਂ ਵਿਅਕਤੀਆਂ ਨੂੰ ਅਰੈਸਟ ਕਰਨ ਦੇ ਮੰਤਵ ਦੇ ਨਾਲ ਚਾਰਜਿਸ ਜਿਹੜੇ ਨੇ ਪਹਿਲਾਂ ਹਲਕੇ ਚਾਰਜਿਸ ਲਗਾ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ, ਬਾਅਦ ਵਿੱਚ ਮੇ ਬੀ ਕੇਸ ਨੂੰ ਹੋਰ ਬਿਲਡਅਪ ਕੀਤਾ ਜਾਏਗਾ, ਤਫਤੀਸ਼ ਅੱਗੇ ਵਧੇਗੀ, ਐਂਡ ਵੀ ਹੋਪ ਕਿ ਥੋੜੇ ਹੋਰ ਸੀਰੀਅਸ ਚਾਰਜਿਸ ਵੀ ਇਹਨਾਂ ਮਾਮਲਿਆਂ ਦੇ ਵਿੱਚ ਲੱਗਣਗੇ ਤੇ ਅਪਰੂਵ ਵੀ ਹੋਣਗੇ। ਸੋ ਕਿਉਂਕਿ ਅਜੇ ਜਿਹੜੇ ਚਾਰਜਿਸ ਨੇ ਦੇ ਆਰ ਵੈਰੀ ਮਾਈਨਰ, 1 ਕਾਊਂਟ ਆਫ ਰੈਕਲੈਸ ਡਿਸਚਾਰਜ ਆਫ ਫਾਇਰ ਆਰਮ, ਇੱਕ ਕੇਸ ਦੇ ਵਿੱਚ ਡਿਸਚਾਰਜ ਆਫ ਫਾਇਰ ਆਰਮ ਵਿਦ ਇੰਟੈਂਟ, ਤੇ ਇੱਕ ਆਰਸਨ ਦੇ ਚਾਰਜਿਸ ਨੇ, ਤੇ ਇੱਕ ਮਾਮਲੇ ਦੇ ਵਿੱਚ ਆਰਸਨ ਤੇ ਪੋਜੈਸ਼ਨ ਆਫ ਸਟੋਲਨ ਪ੍ਰੋਪਰਟੀ ਦੇ ਚਾਰਜਿਸ ਨੇ।
ਜਿਵੇਂ ਅਭਿਜੀਤ ਕਿੰਗਰਾ ਤੇ ਉੱਪਰ ਜਿਹੜੇ ਪਿਛਲੇ ਹਫ਼ਤੇ ਸਜ਼ਾ ਸੁਣਾਈ ਗਈ ਹੈ ਕੋਲਵੁੱਡ ਵਾਲੇ ਮਾਮਲੇ 'ਚ, ਏ ਪੀ ਢਿੱਲੋਂ ਦੇ ਘਰ ਤੇ ਫਾਇਰਿੰਗ ਦੇ ਮਾਮਲੇ 'ਚ, ਉਹ ਦੋ ਮਾਮਲਿਆਂ ਦੇ ਵਿੱਚ ਸਜ਼ਾ ਸੀ 6 ਸਾਲ ਤੇ 4 ਸਾਲ ਦੀ, ਉਹ ਦੋਨੋਂ ਚੱਲਨੇ ਪੈਰਲਲ ਨੇ, ਕੰਕਰੈਂਟਲੀ ਚੱਲਨੇ ਨੇ, ਤੇ ਉਹਦੇ ਵਿੱਚ ਆਲਰੇਡੀ ਜਿਹੜਾ ਸਮਾਂ ਜੇਲ੍ਹ ਦੇ ਵਿੱਚ ਬਿਤਾ ਲਿਆ ਹੋਇਆ ਉਹਦਾ ਕ੍ਰੈਡਿਟ ਮਿਲ ਜਾਣਾ। ਅੱਛਾ ਫਿਰ ਕਈ ਮਾਮਲੇ
4 ਸਾਲ ਹੀ ਹੋਰ ਜੇਲ੍ਹ 'ਚ ਰਹਿਣਾ,
4.5 ਸਾਲ ਹੋਰ। ਦੂਜੀ ਗੱਲ ਇਹ ਹੁੰਦੀ ਹੈ ਜਿਹੜੇ ਕਈ ਇਹ ਮਾਮਲੇ ਹੁੰਦੇ ਨੇ ਨਾ, ਮੈਂ ਆਮ ਨੋਟ ਸਪੈਸੀਫਿਕਲੀ ਟਾਕਿੰਗ ਅਬਾਊਟ ਦਿਸ ਕੇਸ, ਸਟੈਚੂਟਰੀ ਰਿਲੀਜ਼ ਜਿਹੜੀ ਕਿ ਜਦੋਂ ਤੁਸੀਂ ਆਪਣੀ 75% ਸਜ਼ਾ ਪੂਰੀ ਕਰ ਲਈ, ਦੋ ਤਿਹਾਈ ਸਜ਼ਾ, ਦੋ ਐਕਚੁਲੀ ਮੇਬੀ ਇਟ ਇਜ਼ 2/3, ਇਹ ਸਾਡੇ ਸੁਣਨ ਵਾਲੇ ਦੱਸੋ, ਸਟੈਚੂਟਰੀ ਰਿਲੀਜ਼ ਦੇ ਵਿੱਚ ਹੁੰਦਾ ਕਿ ਯੂ ਡੋਂਟ ਹੈਵ ਟੂ ਕੰਪਲੀਟ ਦ ਇੰਟਾਇਰ ਸੈਂਟੈਂਸ, ਉਹ ਤੋਂ ਪਹਿਲਾਂ ਹੀ ਜੇਲ੍ਹ ਦੇ ਵਿੱਚੋਂ ਛੱਡ ਦਿੱਤਾ ਜਾਂਦਾ। ਸੋ ਇਹ ਦੇਖਣਾ ਹੋਏਗਾ ਕਿ ਓਵਰਆਲ ਜਿਹੜਾ ਫੋਲੋਅਪ ਹੈ ਸਜ਼ਾ ਦਾ, ਉਹਦਾ ਪ੍ਰੋਟੋਕਾਲ ਕਿਵੇਂ ਉਹਨੂੰ ਐਸਟੈਬਲਿਸ਼ ਕੀਤਾ ਜਾਂਦਾ।
ਅਤੇ ਉਸ ਤੋਂ ਪਹਿਲਾਂ ਜ਼ਮਾਨਤ ਹੀ ਮਿਲ ਜਾਂਦੀ ਹੈ,
ਜ਼ਮਾਨਤ ਮਿਲ ਜਾਂਦੀ ਆ।
ਸੋ ਇਹਨਾਂ ਦੇ ਵਿੱਚ ਵੀ ਕਈ ਕੇਸਿਸ ਦੇ ਵਿੱਚ ਜਿਹੜੇ ਵਿਅਕਤੀਆਂ ਨੂੰ ਫੜ ਕੇ ਬਾਅਦ ਵਿੱਚ ਰਿਲੀਜ਼ ਕਰ ਦਿੱਤਾ ਗਿਆ, ਚਾਰਜਿਸ ਉਹਨਾਂ 'ਤੇ ਲੱਗੇ ਨੇ, ਬਾਕੀ ਜੋ ਮਾਮਲਾ ਕੋਰਟ ਦੇ ਵਿੱਚ ਚੱਲੇਗਾ
ਉਦੋਂ ਚੱਲੇਗਾ।
ਅਤੇ ਸੋ ਵਿਜੇ ਜੀ, ਹੁਣ ਇਹਦੇ ਵਿੱਚ ਕੱਲ੍ਹ ਪਾਰਲੀਮੈਂਟ ਦੇ ਵਿੱਚ ਜਿਹੜਾ ਬਿੱਲ ਸੀਗਾ ਆਪੋਜੀਸ਼ਨ ਦਾ,
ਪ੍ਰਾਈਵੇਟ
242 ਅਰਪਣ ਖੰਨਾ ਦਾ ਜਿਹੜਾ ਪ੍ਰਾਈਵੇਟ ਮੈਂਬਰ ਬਿੱਲ, ਉਹਨੂੰ ਸਾਰੀਆਂ ਆਪੋਜੀਸ਼ਨ ਪਾਰਟੀਆਂ ਨੇ ਰਲ ਕੇ ਡਿਫੀਟ ਕੀਤਾ। ਲਿਬਰਲਸ ਨੇ ਵੀ ਉਹਦੇ ਖਿਲਾਫ਼ ਵੋਟ ਪਾਈ, ਬਲਾਕ ਨੇ ਵੀ ਉਹਦੇ ਖਿਲਾਫ਼ ਵੋਟ ਕੀਤੀ ਅਤੇ NDP ਨੇ ਵੀ। ਅਤੇ ਸਰਕਾਰ ਦਾ ਇਹ ਕਹਿਣਾ ਕਿ ਅਸੀਂ ਆਪਣਾ ਬੇਲ ਰਿਫਾਰਮ ਨਾਲ ਸੰਬੰਧਿਤ ਕੋਈ ਬਿੱਲ ਲੈ ਕੇ ਆਵਾਂਗੇ, ਆਪੋਜੀਸ਼ਨ ਵਾਲੇ ਕਹਿ ਰਹੇ ਨੇ ਤੁਸੀਂ ਵੇਟ ਕਿਹਦੀ ਕਰ ਰਹੇ ਹੋ, ਕਿ ਇਸ ਵੇਲੇ ਪਬਲਿਕ ਸੇਫਟੀ ਇੰਨਾ ਵੱਡਾ ਮੁੱਦਾ ਬਣਿਆ ਹੋਇਆ, ਵੀ ਇਜ਼ ਇਟ ਨੋਟ ਅ ਪ੍ਰਾਇਓਰਿਟੀ ਫਾਰ ਯੂ।
ਦੇਖੋ ਯਾਰ, ਪ੍ਰੋਬਲਮ ਨਾ ਇੱਥੇ ਆ ਜਾਂਦੀ ਹੈ ਪੋਲੀਟਿਕਸ ਦੇ ਵਿੱਚ ਨਾ, ਕਿ ਪਤਾ ਤਾਂ ਹੈ ਵੀ ਇਹ ਕੰਮ ਕਰਨਾ, ਪਰ ਹੁਣ ਇਹ ਨਹੀਂ ਚਾਹੁੰਦੀਆਂ ਸਰਕਾਰਾਂ। ਐਂਡ ਇਹ ਸਿਰਫ ਦਿਸ ਇਜ਼ ਨੋਟ ਜਸਟ ਅ ਕਮੈਂਟਰੀ ਔਨ ਲਿਬਰਲ, ਜਿੱਦਾਂ ਬਹੁਤ ਘੱਟ ਹੋਏਗਾ ਜੇ ਕਿਸੇ ਵੀ ਸਟ੍ਰਾਈਪ ਦੀ ਗਵਰਨਮੈਂਟ ਹੋਏਗੀ ਨਾ, ਕਿ ਕਿਸੇ ਅਜਿਹੇ ਮੁੱਦੇ ਦੇ ਉੱਪਰ ਵਿਰੋਧੀ ਧਿਰ ਦਾ ਬਿੱਲ ਉਹ ਪਾਸ ਕਰ ਦੇਣ, ਕਿਉਂਕਿ ਫਿਰ ਬੱਲੇ ਬੱਲੇ ਜਾਂ ਜਿਹੜਾ ਕ੍ਰੈਡਿਟ ਆ ਉਹ ਵਿਰੋਧੀ ਧਿਰ ਨੂੰ ਮਿਲ ਜਾਣਾ। ਕੰਮ ਇਹ ਸਰਕਾਰ ਨੇ ਵੀ ਕਰਨਾ। ਹੋ ਸਕਦਾ ਕਿ ਸਰਕਾਰ ਜਿਹੜਾ ਬਿੱਲ ਲੈ ਕੇ ਆਵੇ ਉਹ ਹੂ ਬਹੂ ਇੰਨ ਬਿੰਨ ਉਸੇ ਤਰ੍ਹਾਂ ਦਾ ਹੋਵੇ ਜਿਹੋ ਜਿਹਾ ਕੰਜ਼ਰਵੇਟਿਵ ਲੈ ਕੇ ਆਏ ਸੀ, ਕਿ ਉਹਦੇ ਵਿੱਚ ਕੁਝ ਤਰਮੀਮ ਦੇਖਣਾ ਹੋਏਗਾ, ਉਹ ਤਾਂ ਹਲੇ ਜਿਹਾ ਸਪੈਕੂਲੇਸ਼ਨ ਆ। ਪਰ ਜਿਹੜੀ ਇਸ ਵੇਲੇ ਆਹ ਕੰਡੀਸ਼ਨ ਬਣੀ ਹੋਈ ਆ ਇੱਥੇ, ਜੇ ਸਾਡੇ ਐਕਸਟੋਰਸ਼ਨ ਵਾਲੇ ਮਾਮਲਿਆਂ ਨੂੰ ਲੈ ਕੇ ਇਹੋ ਜਿਹੇ ਡਰ ਨੇ ਯਾਰ, ਓਨਟੈਰੀਓ ਵਾਲੇ ਪਾਸੇ ਹੋਮ ਇਨਵੇਜ਼ਨ ਦੀਆਂ ਕਿੰਨੀਆਂ ਖਬਰਾਂ ਆਉਂਦੀਆਂ ਨੇ, ਉੱਥੇ ਵੀ ਐਕਸਟੋਰਸ਼ਨ ਵਾਲੇ ਮਾਮਲੇ ਦੀਆਂ ਨੂੰ ਲੈ ਕੇ ਚਿੰਤਾਵਾਂ ਬਣੀਆਂ ਹੋਈਆਂ ਨੇ। ਕ੍ਰਿਮੀਨਲ ਕੋਡ ਨੂੰ ਸਖ਼ਤ ਕਰਨ ਦੇ ਵਿੱਚ ਆਲਰੇਡੀ ਦੇਰ ਬਹੁਤ ਜ਼ਿਆਦਾ ਹੋ ਚੁੱਕੀ ਹੋਈ ਆ।
ਅਤੇ ਜਿਹੜੇ ਸਰਕਾਰ ਵੱਲੋਂ ਬਾਰਡਰਸ ਨੂੰ ਸਿਕਿਓਰ ਕਰਨ ਦੇ ਨਾਂ 'ਤੇ ਜਿਹੜਾ ਬਿੱਲ C2 ਸਟਰੋਂਗ ਬਾਰਡਰਸ ਐਕਟ ਜਿਹੜਾ ਪ੍ਰਪੋਜ਼ ਕੀਤਾ ਗਿਆ ਸੀ, ਕੰਜ਼ਰਵੇਟਿਵਸ ਕਹਿੰਦੇ ਅਸੀਂ ਉਹਨੂੰ ਸਪੋਰਟ ਨਹੀਂ ਕਰਨਾ।
ਅਤੇ ਹੁਣ ਖਬਰਾਂ ਇਹ ਆ ਰਹੀਆਂ ਵੀ ਸਰਕਾਰ ਇੰਨੀ ਬੈਕਲੈਸ਼ ਤੋਂ ਬਾਅਦ ਉਹਦਾ ਕੋਈ ਤਰਮੀਮ ਕੀਤਾ ਹੋਇਆ ਵਰਜ਼ਨ ਉਸ ਬਿੱਲ ਨੂੰ ਰੀਇੰਟਰੋਡਿਊਸ ਕਰੇਗੀ, ਅਤੇ ਉਹਦੇ ਵਿੱਚ ਜਿਹੜੇ ਕੁਝ ਪ੍ਰੋਵੀਜ਼ਨਸ ਨੇ, ਜਾਂ ਉਹਨਾਂ ਨੂੰ ਹਟਾ ਦਿੱਤਾ ਜਾਏਗਾ ਜਾਂ ਉਹਨਾਂ ਨੂੰ ਕਾਫ਼ੀ ਹੱਦ ਤੱਕ ਐਡਿਟ ਕਰ ਦਿੱਤਾ ਜਾਏਗਾ।
ਬਿਲਕੁਲ। ਸੋ ਜੇ ਪਬਲਿਕ ਸੇਫਟੀ ਨਾਲ ਸੰਬੰਧਿਤ ਬਿੱਲ ਪੋਲੀਟਿਕਸ ਦੇ ਕਰਕੇ ਪਾਸ ਨਹੀਂ ਹੁੰਦੇ, then it will be a very unfortunate condition for Canada.
ਤੁਸੀਂ ਇਹ ਸੋਚੋ ਕਿ ਕੋਈ ਬੰਦਾ ਨਾ ਭੁੱਖਾ ਬੈਠਾ ਤੇ ਉਹ ਕਿਸੇ ਵਿਅਕਤੀ ਨੂੰ ਕਹਿ ਰਿਹਾ ਕਿ ਜੀ ਮੈਨੂੰ ਰੋਟੀ ਚਾਹੀਦੀ ਆ, ਜਿਹੜਾ ਵਿਅਕਤੀ ਕੋਈ ਦੂਜਾ ਰੋਟੀ ਲੈ ਆਇਆ ਤੇ ਜਿਹਦੇ ਘਰ ਚੋਂ ਬੈਠਾ ਉਹ ਕਹਿੰਦਾ ਇਹ ਤਾਂ ਮੇਰੇ ਘਰ ਚ ਬੈਠਾ ਨਾ, ਤੁਸੀਂ ਨੀ ਉਹਨੂੰ ਰੋਟੀ ਖਵਾ ਸਕਦੇ। ਜਿਹੜਾ ਬੰਦਾ ਭੁੱਖਾ ਬੈਠਾ
ਇਸ ਤੋਂ ਵਧੀਆ
ਬਣਾ ਕੇ ਦਊਂ, ਉਹ ਕਹਿੰਦਾ ਮੈਨੂੰ ਭੁੱਖ ਤਾਂ
ਹੁਣ ਲੱਗੀ ਆ, ਭੁੱਖ ਵੀ ਹੁਣ ਚਾਹੀਦੀ ਆ ਰੋਟੀ,
ਭੁੱਖਾ ਤਾਂ ਮੈਂ 6 ਮਹੀਨੇ ਤੋਂ ਬੈਠਾ, ਮੈਨੂੰ ਹੁਣੇ ਹੀ ਦੇ ਦੋ ਜੋ ਮਿਲਦਾ,
ਇਹ ਨਾ ਖਾ ਤੈਨੂੰ ਹੋਰ ਵਧੀਆ ਬਣਾ ਕੇ ਦੇਵਾਂਗੇ।
ਜਦਕਿ ਇਹ ਵੀ ਹੋ ਸਕਦਾ ਕਿ ਜੇ ਤੁਹਾਨੂੰ ਲੱਗਦਾ ਵੀ ਜੋ ਤੁਸੀਂ ਕਰਨਾ ਉਹ ਜ਼ਿਆਦਾ ਵਧੀਆ ਹੈ, ਆਲਰੇਡੀ ਵਸ ਰਹੀ, ਦੇਖੋ ਸਰਕਾਰ ਬਣੀ 6 ਮਹੀਨੇ ਹੋ ਗਏ ਹੋਏ ਨੇ, ਇੱਕ ਸੈਸ਼ਨ ਆਲਰੇਡੀ ਨਿਕਲ ਗਿਆ, ਇਹ ਅਗਲਾ ਸੈਸ਼ਨ ਹੁਣ ਆਇਆ, ਅਗਲਾ ਸੈਸ਼ਨ ਵੀ ਸ਼ੁਰੂ ਹੋ ਕੇ ਅਜੇ ਤੱਕ ਸਾਨੂੰ ਨਹੀਂ ਪਤਾ ਬੇਲ ਰਿਫੋਰਮ ਦਾ ਬਿੱਲ ਕਦੋਂ ਆਉਣਾ ਉਹਦੇ ਬਾਰੇ ਕੋਈ, ਜਿਵੇਂ ਹੁੰਦਾ ਨਾ ਜਦੋਂ ਸੈਸ਼ਨ ਸ਼ੁਰੂ ਹੁੰਦਾ ਕਿ ਪਹਿਲੀ ਗੱਲ ਕਿਸ ਚੀਜ਼ ਬਾਰੇ ਕੀਤੀ ਗਈ ਆ, ਆਹ ਗੱਲ ਤਾਂ ਅਜੇ ਵੀ ਹਰ ਟਰੰਪ ਦੇ ਟੈਰਿਫਸ ਦੀ ਅਤੇ ਪ੍ਰਧਾਨ ਮੰਤਰੀ ਅੱਜ ਟਰੰਪ ਨੂੰ ਮਿਲਣ ਗਏ ਹੋਏ ਨੇ ਉਹਦੇ ਬਾਰੇ ਆ, ਪਰ ਬੇਲ ਰਿਫੋਰਮ ਦਾ ਬਿੱਲ ਕਦੋਂ ਆਏਗਾ? ਇਹ ਸੈਸ਼ਨ ਤਾਂ ਚੱਲਣਾ 12 ਦਸੰਬਰ ਤੱਕ,
ਤੇ ਇਸ ਸੈਸ਼ਨ ਦੇ ਵੀ 20 ਦਿਨ ਲੰਘ ਗਏ ਨੇ,
20 ਦਿਨ ਲੰਘ ਗਏ,
15 ਤਰੀਕ ਦਾ ਸ਼ੁਰੂ ਹੋਇਆ ਸੈਸ਼ਨ, ਅੱਜ 7 ਅਕਤੂਬਰ ਆ,
ਯਾ ਤੇ ਇਹਨਾਂ 20 ਦਿਨਾਂ ਦੇ ਵਿੱਚ ਬੇਲ ਰਿਫੋਰਮ ਨੂੰ ਲੈ ਕੇ, ਕ੍ਰਿਮੀਨਲ ਕੋਡ ਨੂੰ ਹੋਰ ਸਖ਼ਤ ਕਰਨ ਦੇ ਮੁੱਦੇ 'ਤੇ ਜੇ ਕੋਈ ਗੱਲ ਹੋਈ ਆ ਤਾਂ ਉਹ ਕੰਜ਼ਰਵੇਟਿਵਸ ਦਾ ਇਹ ਬਿੱਲ ਸੀ ਜਿਹੜਾ ਕਿ ਪ੍ਰਾਈਵੇਟ ਮੈਂਬਰ ਬਿੱਲ ਸੀ, ਜਿਹਦੇ ਪਾਸ ਹੋਣ ਦੇ ਆਸਾਰ ਘੱਟ ਸੀ ਕਿਉਂਕਿ ਪੋਲੀਟੀਕਲ ਇੱਕ ਪ੍ਰੈਸੀਡੈਂਸ ਇਹੋ ਜਿਹਾ ਬਣਿਆ ਹੋਇਆ, ਪਰ ਉਹ ਤੋਂ ਇਲਾਵਾ ਸਰਕਾਰ ਨੇ ਸਿਰਫ ਅਜੇ ਤੱਕ ਕ੍ਰਾਈਮ ਵਾਲੇ ਮਾਮਲੇ 'ਤੇ ਅਤੇ ਬੇਲ ਰਿਫੋਰਮ ਵਾਲੇ ਮਾਮਲੇ 'ਤੇ ਲਿਪ ਸਰਵਿਸ ਹੀ ਕੀਤੀ ਆ, ਅਸਲ ਕੰਮ ਕੋਈ ਨਹੀਂ ਕੀਤਾ। ਵਾਸੂ ਜੀ, ਅੱਜ ਮਾਰਕ ਕਾਰਨੀ ਮੁਸਕਰਾਉਂਦੇ ਹੋਏ ਵਾਪਸ ਆਉਣਗੇ, ਵਾਪਸੀ ਉਹਨਾਂ ਨੇ ਕੱਲ੍ਹ ਕਰਨੀ ਵੈਸੇ, ਪਰ ਡੋਨਲਡ ਟਰੰਪ ਨਾਲ ਕੀਤੀ ਜਾਣ ਵਾਲੀ ਮੁਲਾਕਾਤ ਤੋਂ ਬਾਅਦ ਮਾਰਕ ਕਾਰਨੀ ਦੀ ਮੁਸਕਰਾਹਟ ਦੇ ਵਿੱਚ ਹੋਰ ਚਮਕ ਆਏਗੀ ਜਾਂ ਫਿਰ ਚਿੰਤਾ ਹੋਰ ਵੱਧ ਜਾਏਗੀ, ਇਹ ਤਾਂ ਅੱਜ ਦੁਪਹਿਰ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਟਰੰਪ ਵੱਲੋਂ ਜਿਹੜੇ ਕੁਝ ਸੰਕੇਤ ਦਿੱਤੇ ਗਏ ਨੇ, ਕੱਲ੍ਹ ਉਹਨਾਂ ਨੇ ਓਵਲ ਆਫਿਸ ਦੇ ਵਿੱਚ ਮੀਡੀਆ ਨਾਲ ਗੱਲ ਕਰਦੇ ਜੋ ਗੱਲ ਕੀਤੀ ਆ, ਕਹਿੰਦੇ ਆ ਰਹੇ ਨੇ ਕਾਰਨੀ, ਕਹਿੰਦੇ ਹੁਣ ਟੈਰਿਫਸ ਬਾਰੇ ਹੀ ਗੱਲ ਕਰਨੀ ਹੋਣੀ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਕੈਨੇਡਾ ਛੱਡ ਕੇ ਅਮਰੀਕਾ ਆ ਰਹੀਆਂ ਨੇ, ਇਸ ਕਰਕੇ ਉਹਨਾਂ ਨੂੰ ਬੜੀ ਭਾਜਣਾ ਪਈਆਂ ਨੇ।
ਜਾਂ ਉਹਨਾਂ ਨੇ ਦੱਸਿਆ ਨਹੀਂ ਵੀ ਕਿਹੜੀਆਂ ਕੰਪਨੀਆਂ ਨੇ ਜਿਹੜੀਆਂ ਛੱਡ ਕੇ ਜਾ ਰਹੀਆਂ ਕੈਨੇਡਾ, ਪਰ ਕਹਿੰਦੇ ਬਹੁਤ ਸਾਰੀਆਂ ਕੰਪਨੀਆਂ ਨੇ, ਅਤੇ ਕਹਿੰਦੇ ਵੀ ਉਹ ਬਹੁਤ ਸਾਰੇ ਉਹਨਾਂ ਵਿੱਚੋਂ ਬਿਜ਼ਨਸਿਸ ਕਹਿੰਦੇ ਅਮਰੀਕਾ ਛੱਡ ਕੇ ਗਏ ਸੀ 20 ਸਾਲ ਪਹਿਲਾਂ, ਹੁਣ ਕਹਿੰਦੇ ਹੁਣ ਵਾਪਸ ਆ ਰਹੇ ਨੇ। ਪਹਿਲਾਂ 20 ਸਾਲ ਪਹਿਲਾਂ ਕਹਿੰਦੇ ਜਿਹੜੇ ਪ੍ਰੈਜ਼ੀਡੈਂਟ ਸੀ ਇਸੇ ਡੈਸਕ ਦੇ ਪਿੱਛੇ ਬਹਿ ਕੇ ਕਰਦੇ ਕੁਝ ਨਹੀਂ ਹੁੰਦੇ ਸੀ,
ਉਹਨਾਂ 20 ਸਾਲਾਂ ਦੇ ਵਿੱਚ ਇੱਕ 4 ਸਾਲ ਦਾ ਸਮਾਂ ਤਾਂ ਇਹੋ ਜਿਹਾ ਵੀ ਸੀ ਨਾ ਜਦੋਂ ਟਰੰਪ ਖੁਦ ਪ੍ਰੈਜ਼ੀਡੈਂਟ ਸੀ।
ਹਾਂਜੀ, ਸੋ ਕਹਿੰਦੇ ਉਦੋਂ ਕੁਝ ਕਰਦੇ ਨਹੀਂ ਸੀ, ਪਰ ਉਹ ਫਿਰ ਨਾਲ ਉਹਨਾਂ ਨੇ US ਟ੍ਰੈਜਰੀ ਬਾਰੇ, ਕਹਿੰਦੇ ਕਿ ਦੇ ਫਾਈਂਡ ਬਿਲੀਅਨਸ ਆਫ ਡਾਲਰਸ, ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਇਹ ਪੈਸੇ ਕਿੱਥੋਂ ਆਈ ਜਾ ਰਹੇ ਨੇ। ਜਦੋਂ ਕਹਿੰਦੇ ਉਹ ਆਪਣਾ ਹਾਂ ਕਹਿੰਦੇ ਅਕਾਊਂਟ ਵਗੈਰਾ ਚੈੱਕ ਕਰਦੇ ਆ, ਕਹਿੰਦੇ ਦੇ ਫਾਈਂਡ ਬਿਲੀਅਨਸ ਆਫ ਡਾਲਰਸ ਦੈਟ ਦੇ ਡਿਡਨਟ ਇਵਨ ਨੋ ਦੇ ਹੈਡ, ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਉਹਨਾਂ ਦੇ ਕੋਲ ਹੈਗੇ ਨੇ। ਫਿਰ ਕਹਿੰਦੇ ਦੇ ਸੈਡ ਰੀਸੈਂਟਲੀ ਦੇ ਸੈਡ ਦੇ ਫਾਊਂਡ ਬਿਲੀਅਨਸ ਆਫ ਡਾਲਰਸ ਐਂਡ ਦੇ ਕੁਡਨਟ ਅੰਡਰਸਟੈਂਡ ਇਟ, ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਕਿੱਥੋਂ ਆ ਗਏ ਬਿਲੀਅਨਸ ਆਫ ਡਾਲਰਸ। ਕਹਿੰਦੇ ਫਿਰ ਮੈਂ ਉਹਨਾਂ ਨੂੰ ਕਿਹਾ ਚੈੱਕ ਦਾ ਟੈਰਿਸ ਸ਼ੈਲਫ, ਟੈਰਿਫ ਵਾਲੀ ਸ਼ੈਲਫ ਤੇ ਦੇਖੋ,
ਉੱਥੇ ਦੇਖੋ ਉੱਥੇ
ਵੇਅਰ ਹਾਊਸ ਦੇ ਵਿੱਚ ਕਿਤੇ ਡਾਲਰ ਪਏ ਹੋਏ ਨੇ। ਸੋ ਹੀ ਇਜ਼ ਪ੍ਰੈਜ਼ੈਂਟਿੰਗ ਦੈਟ ਪਿਕਚਰ,
ਜੀ ਜੀ ਜੀ,
ਟੈਰਿਫ ਵਾਲੀ ਸ਼ੈਲਫ ਚੈੱਕ ਕਰੋ ਕਹਿੰਦੇ। ਤੇ ਕਹਿੰਦੇ ਫਿਰ ਉੱਥੋਂ ਨਾਲ ਲੱਭ ਗਏ, ਕਹਿੰਦੇ ਯੈਸ ਸਰ ਯੂ ਆਰ ਰਾਈਟ, ਇਟਸ ਫਰੋਮ ਦ ਟੈਰਿਫਸ। ਕਹਿੰਦੇ ਉਹ ਕਮਾਲ ਕਰਤੀ, ਕਮਾਲ ਕਰ।
ਬੇਸਿਕਲੀ ਆਪਣੀ ਜਿਹੜੀ ਪ੍ਰੋਟੈਕਸ਼ਨਿਸਟ ਪਾਲਿਸੀ ਹੈ, ਟੈਰਿਫਸ ਵਾਲੀ ਪਾਲਿਸੀ, ਉਹਨੂੰ ਡਿਫੈਂਡ ਕੀਤਾ ਟਰੰਪ ਨੇ, ਸਗੋਂ ਕਿਹਾ ਕਹਿੰਦੇ 7 ਜੰਗਾਂ ਰੁਕਵਾਈਆਂ ਮੈਂ, ਕਹਿੰਦੇ 7 ਚੋਂ 4 ਤਾਂ ਮੈਂ ਟੈਰਿਫ ਕਰਕੇ ਰੁਕਾਤੀਆਂ। ਜੇ ਟੈਰਿਫ ਵਾਲੀ ਪਾਲਿਸੀ ਆਹਾ, ਜੇ ਮੇਰੇ ਕੋਲ ਆਹ ਹਥਿਆਰ ਨਾ ਹੁੰਦਾ ਇੱਕ ਟੈਰਿਫ ਦਾ, ਫਿਰ 4 ਜੰਗਾਂ ਨਹੀਂ ਸੀ ਰੁਕਦੀਆਂ। ਉਹ ਵੀ ਕਿਹੜੀਆਂ ਕਿਹੜੀਆਂ ਨੇ ਜਿਹੜੀਆਂ ਟੈਰਿਫ ਦਾ ਸੋ ਕਾਲਡ ਦਬਕਾ ਦੇ ਕੇ ਟਰੰਪ, ਪਹਿਲੀ ਗੱਲ ਤਾਂ 7 ਜੰਗਾਂ ਰੁਕਵਾਉਣ ਵਾਲੀ ਗੱਲ, ਉਹੀ ਉਹਦੇ ਵਿੱਚ ਕਹਿੰਦੇ 7 ਚੋਂ 4 ਤਾਂ ਟੈਰਿਫ ਕਰਕੇ ਰੁਕੀਆਂ ਨੇ, ਕਹਿੰਦੇ ਮੈਂ ਇਹਨੂੰ ਐਜ਼ ਅ ਟੂਲ ਇਸਤੇਮਾਲ ਕੀਤਾ। ਸੋ ਟਰੰਪ ਨੇ ਇਹ ਸਾਰੀਆਂ ਗੱਲਾਂ ਆਖੀਆਂ। ਪਰ ਵਾਸੂ ਜੀ, ਅੱਛਾ ਇੱਕ ਇਹ ਵੀ ਗੱਲ ਦੱਸ ਦਈਏ, ਜਿਹੜੇ ਉਹ ਟਰੱਕਾਂ ਉੱਪਰ ਹੈਵੀ ਡਿਊਟੀ ਅਤੇ ਮੀਡੀਅਮ ਡਿਊਟੀ ਟਰੱਕਸ ਉੱਪਰ ਟੈਰਿਫ ਲੱਗਣਾ ਸੀ, ਉਹ ਹੁਣ 1 ਨਵੰਬਰ ਤੋਂ ਲੱਗੂ?
ਪਹਿਲਾਂ ਕਹਿੰਦੇ ਸੀ 1 ਅਕਤੂਬਰ ਤੋਂ ਲੱਗਣਾ,
ਪਰ 1 ਅਕਤੂਬਰ ਆਈ ਤੇ ਚਲੀ ਗਈ।
ਹਾਂ, ਫਿਰ ਹੁਣ ਕਹਿੰਦੇ 1 ਨਵੰਬਰ ਤੋਂ ਲੱਗੇਗਾ ਉਹ ਟੈਰਿਫ। ਅਤੇ ਵਿਜੇ ਜੀ, ਇੰਪੋਰਟੈਂਟ ਗੱਲ ਇਹ ਹੈ ਕਿ ਸਾਡੇ ਪ੍ਰਧਾਨ ਮੰਤਰੀ ਨੇ ਅੱਜ ਜਾ ਕੇ ਟੈਰਿਫ ਸੰਬੰਧੀ ਗੱਲਬਾਤ ਕਰਨੀ ਹੈ, ਤੇ ਉਸ ਤੋਂ ਇੱਕ ਦਿਨ ਪਹਿਲਾਂ ਮਾਰਕ ਕਾਰਨੀ ਦੀ ਵਿਜ਼ਿਟ ਦੇ ਕੰਟੈਕਸਟ ਦੇ ਵਿੱਚ ਡੋਨਲਡ ਟਰੰਪ ਇਹ ਕਹਿ ਰਹੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਟੈਰਿਫਸ ਨੇ ਵਿਦ ਆਰ ਵਰਕਿੰਗ ਲਾਈਕ ਵੰਡਰਸ,
ਵੀ ਬ੍ਰੇਕ ਹੀ ਮਿਲਣੀ ਫਿਰ।
ਹਾਂ, ਤੇ ਫਿਰ ਵੀ ਟੈਰਿਫ ਦੇ ਕਰਕੇ ਤਾਂ ਬਿਲੀਅਨਸ ਆਫ ਡਾਲਰ ਸਾਡੇ ਕੋਲ ਆ ਰਹੇ ਨੇ, ਤੇ ਸਾਰਾ ਇਹ ਬੜਾ ਇੱਕ ਅਸਰਦਾਰ ਟੂਲ ਹੈ ਜਿਹਦੇ ਨਾਲ ਅਸੀਂ ਜੰਗਾਂ ਰੋਕਤੀਆਂ, ਤੇ ਫਿਰ ਕੀ ਉਹ ਟੈਰਿਫ ਹਟਾਉਣਗੇ? ਤੇ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਮਾਰਕ ਕਾਰਨੀ ਕਿਉਂ ਆ ਰਹੇ ਹੋਣਗੇ, ਕਹਿੰਦੇ ਟੈਰਿਸ ਬਾਰੇ ਗੱਲ ਕਰਨੀ ਹੋਣੀ ਉਹਨਾਂ ਨੇ, ਕਿਉਂਕਿ ਉਹ ਬੜੇ ਪਰੇਸ਼ਾਨ ਨੇ ਵੀ ਬਹੁਤ ਕੰਪਨੀਆਂ ਜਿਹੜੀਆਂ ਨੇ ਉਹ ਕੈਨੇਡਾ ਛੱਡ ਕੇ ਜਾ ਰਹੀਆਂ ਨੇ। ਸੋ ਹੁਣ ਵਿਜੇ ਜੀ, ਇਹਦੇ ਨਾਲ ਸੰਬੰਧਿਤ ਨਾ ਕਈ 2 ਕਨਫਲਿਕਟਿੰਗ ਰਿਪੋਰਟਸ ਨੇ ਜਿਹਦੇ ਆਪਾਂ ਜ਼ਿਕਰ ਕੱਲ ਵੀ ਕੀਤਾ ਸੀ। ਤੇ ਇੱਕ ਤਾਂ ਰਿਪੋਰਟ ਇਹ ਹੈ ਕਿ ਜੀ ਵੀ ਇਸ ਮੀਟਿੰਗ ਦੇ ਵਿੱਚੋਂ ਕੋਈ ਜ਼ਿਆਦਾ ਕੋਈ ਵੱਡਾ ਬ੍ਰੇਕ ਥਰੂ ਜਿਹੜਾ ਐਕਸਪੈਕਟ ਨਾ ਕੀਤਾ ਜਾਵੇ, ਕਿਉਂਕਿ ਇਹ ਮੀਟਿੰਗ ਸਕੈਜੂਲ ਹੋਈ ਸੀ UNGA ਦੌਰਾਨ।
ਕਰੈਕਟ।
ਦੂਜੇ ਪਾਸੇ ਇੱਕ ਗੱਲ ਇਹ ਹੋ ਰਹੀ ਹੈ ਕਿ ਜੀ ਸੈਕਟੋਰਲ ਟੈਰਿਫਸ ਦੇ ਵਿੱਚ, ਸਟੀਲ ਤੇ ਐਲੂਮੀਨੀਅਮ ਟੈਰਿਫਸ ਦੇ ਵਿੱਚ ਕੋਈ ਮਾਈਨਰ ਸਾਨੂੰ ਕੋਈ ਰਾਹਤ ਮਿਲ ਸਕਦੀ ਹੈ ਇਸ ਮੀਟਿੰਗ ਤੋਂ ਬਾਅਦ, ਵੀ ਉਹ ਐਕਸਪੈਕਟੇਸ਼ਨ ਹੋਣੀ ਚਾਹੀਦੀ ਆ। ਸੋ ਨਾਓ ਵੀ ਵਿਲ ਹੈਵ ਟੂ ਵੇਟ ਐਂਡ ਸੀ। ਅੱਜ ਸਾਡੇ ਸਮੇਂ ਮੁਤਾਬਕ 8:30 ਮਾਰਕ ਕਾਰਨੀ ਨੇ ਵਾਈਟ ਹਾਊਸ ਪਹੁੰਚਣਾ
ਜੀ, ਹੁਣ ਤੋਂ ਤਕਰੀਬਨ 37 ਮਿੰਟ ਬਾਅਦ।
ਹਾਂਜੀ, ਈਸਟਰਨ ਸਮੇਂ ਮੁਤਾਬਕ 11:30 ਉੱਥੇ ਉਹ ਪਹੁੰਚਣਗੇ। ਸੋ ਉਹਨਾਂ ਦੀ ਮੀਟਿੰਗ ਹੋਣੀ ਆ, ਕਿੰਨੀ ਦੇਰ ਚੱਲਦੀ ਮੀਟਿੰਗ, ਤੇ ਉਸ ਤੋਂ ਬਾਅਦ ਕੀ ਉਸੇ ਤਰ੍ਹਾਂ ਓਵਲ ਆਫਿਸ ਦੇ ਵਿੱਚ ਰਿਪੋਰਟਰ ਸੱਦ ਕੇ ਜਲੂਸ ਜਿਹਾ ਹੀ ਕੱਢਦੇ ਹੁੰਦੇ ਆ ਡੋਨਲਡ ਟਰੰਪ
ਆਪ ਹੀ ਬੋਲੀ।
ਹਾਂ, ਸੋ ਉਹ ਕੀ ਉਹ ਜਲੂਸ ਫੇਰ ਕੱਢਿਆ ਜਾਏਗਾ? ਸੋ ਦੇਖਣਾ ਹੋਏਗਾ ਤੇ ਉਹਦੇ ਵਿੱਚੋਂ ਸਾਡੇ ਪ੍ਰਧਾਨ ਮੰਤਰੀ ਕੀ ਅਨਸਕੇਡਡ ਉਹ ਨਿਕਲ ਸਕਣਗੇ, ਜਾਂ ਉਹਨਾਂ ਦੇ ਨਾਲ ਕੋਈ 19 ਕੋਈ ਉੱਥੇ ਸਵਾਲ ਜਵਾਬ ਹੁੰਦਾ। ਸੋ ਦੈਟ ਵਿਲ ਹੈਵ ਟੂ ਬੀ
ਦੈਟ ਰਿਮੇਨਸ ਟੂ ਬੀ ਸੀਨ। ਅੱਛਾ, ਦੂਜੀ ਗੱਲ ਇਹ ਹੈ ਕਿ ਅਸੀਂ ਕੱਲ੍ਹ ਵੀ ਇਹ ਗੱਲ ਕੀਤੀ ਹੈ ਵਾਸੂ ਜੀ, ਕਿ ਮਾਰਕ ਕਾਰਨੀ ਉੱਪਰ ਦਬਾਅ ਬਹੁਤ ਹੈ ਆਪੋਜੀਸ਼ਨ ਪਾਰਟੀਜ਼ ਵੱਲੋਂ, ਜੇ ਉੱਥੋਂ ਐਤਕੀ ਵੀ ਖਾਲੀ ਹੱਥ ਮੁੜੇ ਆਉਂਦੇ ਨੇ ਜਾਂ ਕੋਈ ਜਮੀ ਕਹਿ ਲਓ ਐਵੇਂ ਮਾਈਨਿਊਟ ਜਿਹੀ ਡੀਲ ਹੁੰਦੀ ਆ, ਤਾਂ ਫਿਰ ਆਪੋਜੀਸ਼ਨ ਨੇ ਕਿਸੇ ਆਪੋਜੀਸ਼ਨ ਸਿਰਫ ਇੱਕ ਤਰੀਕੇ ਨਾਲ ਹੀ ਖਾਮੋਸ਼ ਹੋ ਸਕਦੀ ਆ ਕਿ ਕੋਈ ਬਹੁਤ ਵੱਡਾ ਟੈਰਿਫ ਦੇ ਵਿੱਚ ਰਿਲੀਫ ਮਿਲ ਜਾਵੇ, ਜਿਹਦੇ ਚਾਂਸਿਸ ਬੜੇ ਘੱਟ ਨੇ। ਉਹ ਤੋਂ ਇਲਾਵਾ ਮਾਰਕ ਕਾਰਨੀ ਜੋ ਕੁਝ ਮਰਜ਼ੀ ਉੱਥੋਂ ਕਰੇ ਆਣ, ਆਪੋਜੀਸ਼ਨ ਵੱਲੋਂ ਬੜੇ ਤਿੱਖੇ ਨਿਸ਼ਾਨੇ ਉਹਨਾਂ ਦੇ ਉੱਪਰ ਲਗਾਏ ਜਾਣਗੇ। ਦੂਜੀ ਗੱਲ ਇਹ ਵੀ ਆ ਕਿ ਜਿਹੜੇ ਕੈਨੇਡੀਅਨ ਅਫੀਸ਼ੀਅਲਸ ਨੇ ਇਹ ਵੀ ਐਕਸਪੈਕਟੇਸ਼ਨ ਬੜੀ ਨਾ ਟੋਨ ਡਾਊਨ ਜੀ ਕਰ ਦਿੱਤੀ ਹੋਈ ਹੈ ਕੱਲ੍ਹ ਤੋਂ ਹੀ, ਕਿ ਦੇਖੋ ਵੀ ਇਹ ਤਾਂ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਦੌਰਾਨ ਮੀਟਿੰਗ ਜਦੋਂ ਹੋਈ ਉੱਥੇ ਕਿਤੇ ਮਿਲ ਕੇ ਟਰੰਪ ਨੇ ਕਿਹਾ ਤਾਂ ਆਇਓ, ਅਤੇ ਪ੍ਰਧਾਨ ਮੰਤਰੀ ਇਸ ਕਰਕੇ ਇਟਸ ਆਲਮੋਸਟ ਲਾਈਕ ਅ ਵਰਕਿੰਗ ਲੰਚ, ਵੀ ਅਸੀਂ ਖਾਣਾ ਪੀਣਾ ਖਾਂਦੇ ਹਾਂ ਅਤੇ ਨਾਲ
ਵਰਕਿੰਗ ਮੀਟਿੰਗ ਆ,
ਵਰਕਿੰਗ ਮੀਟਿੰਗ ਆ ਵੀ ਐਡਵਾਂਸ ਦੇ ਵਿੱਚ ਕੋਈ ਵੀ ਗੱਲ ਉੱਪਰ ਡਿਸੀਜਨ ਹੋਇਆ ਨਹੀਂ ਹੋਇਆ। ਸੋ ਜਿਹੜਾ ਵੀ ਕੋਈ ਡਿਸੀਜਨ ਜਾਂ ਕੋਈ ਵੀ ਗੱਲ ਹੁੰਦੀ ਆ, ਜੇ ਕੋਈ ਮੇਜਰ ਡਿਵੈਲਪਮੈਂਟ ਹੁੰਦੀ ਆ, ਤਾਂ ਉਹ ਸਿੱਧੀ ਜਿਹੜੀ ਗੱਲਬਾਤ ਟਰੰਪ ਅਤੇ ਕਾਰਨੀ ਵਿਚਕਾਰ ਹੋਣੀ ਆ, ਉਹ ਗੱਲਬਾਤ ਦੌਰਾਨ ਜੇ ਕੁਝ ਗੱਲ ਉੱਥੇ ਹੀ ਹੁੰਦੀ ਆ ਤਾਂ ਹੋਏਗੀ। ਉਸ ਤੋਂ ਇਲਾਵਾ ਕੋਈ ਇੱਦਾਂ ਨਹੀਂ ਹੈ ਵੀ ਪਹਿਲਾਂ ਹੀ ਕੋਈ ਇੱਕ ਫਰੇਮਵਰਕ, ਕੋਈ ਗਰਾਊਂਡ ਵਰਕ ਲੇਆਊਟ ਕੀਤਾ ਹੋਇਆ। ਕੱਲ੍ਹ ਹਾਊਸ ਆਫ ਕਾਮਨਸ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਵਾਸੂ ਜੀ ਖਾਸੀ ਖਿੱਚੋਤਾਣ ਜੀ ਬਣੀ ਰਹੀ। ਆਪੋਜੀਸ਼ਨ ਨੇ ਪੀਅਰ ਪੋਲੀਅਵ ਨੇ ਇਸ ਗੱਲ ਦੇ ਉੱਪਰ ਹੀ ਹਮਲਾ ਕੀਤਾ ਕਿ ਇੱਕ ਹੋਰ ਮੀਟਿੰਗ ਕਰਨ ਵਾਸਤੇ ਚਲੇ ਗਏ ਵੀ ਉਹਦੇ ਵਿੱਚ ਕੋਈ ਕੱਢਣ ਪਾਉਣ ਨੂੰ ਹੋਣਾ ਨਹੀਂ, ਜਿਹਨੂੰ ਲੈ ਕੇ ਡੋਮਿਨਿਕ ਲਬਲੌਂਗ ਦਾ ਇਹ ਕਹਿਣਾ ਸੀ ਵੀ ਆਪੋਜੀਸ਼ਨ ਨਾਲ ਤਾਂ ਇਹ ਚਾਹੁੰਦੇ ਨੇ ਕਿ ਜੇ ਪ੍ਰਾਈਮ ਜੇ ਪ੍ਰੈਜ਼ੀਡੈਂਟ ਅਮਰੀਕਾ ਦਾ ਸਾਡੇ ਪ੍ਰਾਈਮ ਮਿਨਿਸਟਰ ਨੂੰ ਸੱਦਦਾ ਕਿ ਆਓ ਆਪਾਂ ਬਹਿ ਕੇ ਗੱਲ ਕਰੀਏ, ਵਰਕਿੰਗ ਲੰਚ ਵੀ ਖਾਣਾ ਪੀਣਾ ਖਾਈਏ, ਨਾਲ ਨਾਲ ਕੰਮ ਦੀ ਕੋਈ ਗੱਲ ਕਰ ਲਈਏ ਵੀ ਕੀ ਸਾਨੂੰ ਉਹਦੇ ਲਈ ਜਾਣਾ ਨਹੀਂ ਚਾਹੀਦਾ।
ਵੈਸੇ ਵਿਜੇ ਜੀ, ਪੋਲੀਟਿਕਸ ਦੇ ਵਿੱਚ ਇੱਕ ਕਨਵੈਨਸ਼ਨ ਹੋਇਆ ਕਰਦੀ ਸੀ ਵੀ ਜਦੋਂ ਤੁਹਾਡੇ ਪ੍ਰਾਈਮ ਮਿਨਿਸਟਰ ਟਰੈਵਲ ਕਰ ਰਹੇ ਹੁੰਦੇ ਨੇ ਤੁਸੀਂ ਫਿਰ ਉਦੋਂ ਸਰਕਾਰ ਦੇ ਖਿਲਾਫ਼ ਜਾਂ ਪ੍ਰਾਈਮ ਮਿਨਿਸਟਰ ਦੇ ਖਿਲਾਫ਼ ਕੋਈ ਟਿੱਪਣੀ ਨਹੀਂ ਕਰਿਆ ਕਰਦੇ,
ਬਿਲਕੁਲ,
ਐਂਡ ਸਪੈਸ਼ਲੀ ਹਾਊਸ ਆਫ ਕਾਮਨਸ ਦੇ ਵਿੱਚ ਖੜ ਕੇ। ਪਰ ਹੁਣ ਉਹੀ ਹੈ ਵਿਜੇ ਜੀ, ਵਾਇਰਲ ਕਲਿਪਸ ਦਾ ਦੌਰ ਹੈ, ਸੋਸ਼ਲ ਮੀਡੀਆ ਦਾ ਦੌਰ ਹੈ, ਤੇ ਪੋਲੀਟੀਸ਼ੀਅਨਸ ਇਦਾਂ ਲੱਗਦਾ ਵੀ ਹੁਣ ਦੇ ਓਨਲੀ ਥਿੰਗ ਦੇ ਕੇਅਰ ਅਬਾਊਟ ਇਜ਼ ਗੋਇੰਗ ਵਾਇਰਲ, ਕਿ ਸਾਡੀ ਕੋਈ ਵੀਡੀਓ ਇਦਾਂ ਦੀ ਕੋਈ ਕਲਿੱਪ ਬਣ ਜਾਏ ਜਿਹਦੇ ਉੱਤੇ ਵਿਊਜ਼ ਆ ਜਾਣ, ਮਿਲੀਅਨਸ ਆਫ ਵਿਊਜ਼, ਤੇ ਉਹਦੇ ਨਾਲ ਸਾਡੀ ਪਾਪੂਲੈਰਿਟੀ ਬਣੀ ਰਹੇ। ਸੋ ਉਹ ਕਨਵੈਨਸ਼ਨਸ ਤਾਂ ਸਾਰੀਆਂ ਅਸੀਂ ਛਿੱਕੇ ਟੰਗ ਚੁੱਕੇ ਹਾਂ, ਪਰ ਇਹ ਬੜੀ ਇੱਕ ਇਰਰਿਸਪੋਂਸੀਬਲ ਗੱਲ ਹੁੰਦੀ ਹੈ ਵੀ ਜੇ ਤੁਹਾਡੇ ਪ੍ਰਾਈਮ ਮਿਨਿਸਟਰ, ਉਹ ਵੀ ਵਾਈਟ ਹਾਊਸ ਦੇ ਵਿੱਚ ਡੋਨਲਡ ਟਰੰਪ ਵਰਗੇ ਬੰਦੇ ਨਾਲ, ਰਾਸ਼ਟਰਪਤੀ ਨਾਲ, ਉਹ ਬੈਠ ਕੇ ਟੈਰਿਫਸ ਦੇ ਨਾਲ ਸੰਬੰਧਿਤ ਗੱਲਬਾਤ ਕਰ ਰਹੇ
ਹੋ ਮਾਹੌਲ 'ਚ,
ਤੇ ਤੁਸੀਂ ਪਾਰਲੀਮੈਂਟ ਦੇ ਵਿੱਚ ਖੜ ਕੇ ਜੇ ਆਪਣੇ ਪ੍ਰਾਈਮ ਮਿਨਿਸਟਰ ਦੀਆਂ ਲੱਤਾਂ ਖਿੱਚ ਰਹੇ ਹੋ, ਉਹ ਗੱਲ ਵਧੀਆ ਨਹੀਂ।
ਅੱਛਾ,
ਜਦੋਂ ਵਾਪਸ ਆ ਜਾਣ,
ਹਾਂ, ਉਸ ਤੋਂ ਬਾਅਦ
ਤੁਸੀਂ ਜੀ ਸਦ ਕੇ ਆਲੋਚਨਾ ਕਰੋ, ਤੇ ਜੇ ਕੋਈ ਬਹੁਤ ਵਧੀਆ ਡੀਲ ਲੈ ਕੇ ਆਉਂਦੇ ਨੇ ਤਾਂ ਫਿਰ ਉਹਨਾਂ ਦੀ ਤਾਰੀਫ ਵੀ ਕਰੋ, ਤੇ ਜੇ ਉਹ ਕੋਈ ਕਨਸੈਸ਼ਨ ਦੇ ਕੇ ਆ ਜਾਂਦੇ ਨੇ ਤੇ ਕੋਈ ਸਾਨੂੰ ਉਹਦੇ ਵਿੱਚੋਂ ਮਿਲਦਾ ਕੁਝ ਨਹੀਂ ਤੇ ਫਿਰ ਉਹਨਾਂ ਨੂੰ ਕ੍ਰਿਟੀਸਾਈਜ਼ ਵੀ ਕਰੋ। ਪਰ ਜਦੋਂ ਟਰੈਵਲ ਕਰ ਰਹੇ ਨੇ, ਜਦੋਂ ਐਸਪੈਸ਼ਲੀ ਉਹਨਾਂ ਦੀ ਮੀਟਿੰਗ ਅੱਜ ਹੋਣੀ ਆ, ਉਸ ਵੇਲੇ ਤੁਸੀਂ ਹਾਊਸ ਆਫ ਕਾਮਨਸ ਖੜ ਕੇ ਉਹਨਾਂ ਦੀ ਆਲੋਚਨਾ ਨਹੀਂ ਕਰ ਸਕਦੇ।
ਅੱਛਾ,
ਕਰਨੀ ਚਾਹੀਦੀ।
ਹਾਂ, ਇੱਕ ਹੋਰ ਕੰਸਰਨ ਕੀ ਹੋਣਾ, ਦੇਖੋ ਜਿਹੜੀ ਉਹ UN ਦੀ ਜਨਰਲ ਅਸੈਂਬਲੀ ਦੀ ਮੀਟਿੰਗ ਸੀਗੀ, ਉਹਦੇ ਵਿੱਚ ਵਾਸੂ ਜੀ ਕੈਨੇਡਾ ਵੱਲੋਂ ਤੇ ਹੋਰ ਪੱਛਮੀ ਮੁਲਕਾਂ ਨੇ ਵੀ ਪੈਲੇਸਟਾਈਨ ਦੇ ਸਟੇਟਹੁੱਡ ਵਾਸਤੇ ਉਹਦੇ ਹੱਕ ਦੇ ਵਿੱਚ ਗੱਲ ਆਖ ਦਿੱਤੀ ਸੀ। ਟਰੰਪ ਨੂੰ ਇਹ ਗੱਲ ਪਸੰਦ ਨਹੀਂ ਹੈਗੀ ਜਿਹੜੀ ਤੁਸੀਂ ਉਹ ਗੱਲ ਕੀਤੀ ਹੈ ਨਾ, ਵੀ ਜੇ ਓਵਲ ਆਫਿਸ ਦੇ ਵਿੱਚ ਬਿਠਾ ਕੇ ਮੀਟਿੰਗ ਕਰਦੇ ਆ ਜਾਂ ਸੋਰੀ ਪ੍ਰੈਸ ਕਾਨਫਰੰਸ ਕਰਦੇ ਆ ਮੀਡੀਆ ਸੱਦ ਕੇ, ਤੇ ਉਹਦੇ ਵਿੱਚ ਪਤਾ ਨਹੀਂ ਟਰੰਪ ਨੇ ਕਿਹੜੇ ਪਾਸੇ ਨੂੰ ਕਿੱਧਰ ਨੂੰ ਤੁਰ ਪੈਣਾ। ਜਿਹੜਾ ਆਹ ਵਾਲਾ ਪੁਆਇੰਟ ਹੈ ਨਾ, ਇੱਥੋਂ ਟਰੰਪ ਬੜੇ ਖਫਾ ਨੇ ਕਿਉਂਕਿ ਇਸ ਗੱਲ ਨੂੰ ਲੈ ਕੇ ਇਜ਼ਰਾਈਲ ਵਾਲੇ ਨਾਰਾਜ਼ ਨੇ, ਤੇ ਜਿਹੜੀ ਕੈਨੇਡਾ ਵੱਲੋਂ ਪੈਲੇਸਟਾਈਨ ਦੇ ਸਟੇਟਹੁੱਡ ਦੇ ਹੱਕ ਵਿੱਚ ਗੱਲ ਕੀਤੀ ਗਈ, ਐਂਡ ਕੈਨੇਡਾ ਵਾਜ਼ ਨੋਟ ਦੀ ਓਨਲੀ ਕੰਟਰੀ, ਹੈ ਨਾ, ਫਰਾਂਸ ਨੇ, UK ਨੇ, ਆਸਟ੍ਰੇਲੀਆ ਨੇ, ਇਹਨਾਂ ਮੁਲਕਾਂ ਨੇ ਵੀ ਉਹ ਗੱਲ ਕੀਤੀ ਆ, ਬਟ ਹੁਣ ਉੱਥੇ ਮੂਹਰੇ ਤਾਂ ਮਾਰਕਾਰਨੀ ਨੇ ਬੈਠੇ ਹੋਣਾ। ਸੋ ਜਿਹੜਾ ਇਹ ਇੱਕ ਪੁਆਇੰਟ ਹੈਗਾ, ਇਹ ਇੱਕ ਸੋਰ ਸਪੋਟ ਬਣ ਸਕਦਾ ਟਰੰਪ ਨਾਲ ਕੀਤੀ ਜਾਣ ਵਾਲੀ ਗੱਲਬਾਤ ਦੇ ਵਿੱਚ।
ਪਰ ਇਸ ਪੁਆਇੰਟ ਤੇ ਪਹਿਲਾਂ ਕੀਅਰ ਸਟਾਰਮਰ ਨਾਲ ਵੀ ਉਹ ਗੱਲਬਾਤ ਕਰ ਚੁੱਕੇ ਨੇ, ਇਮੈਨੁਅਲ ਮੈਕਰੋਨ ਨਾਲ ਵੀ ਗੱਲਬਾਤ ਕਰ ਚੁੱਕੇ ਨੇ, ਤੇ ਉਹਨਾਂ ਨੂੰ ਉਹਦਾ ਜਵਾਬ ਜਿਹਾ ਆਉਂਦਾ, ਜਿਹੜੇ ਉਹਨਾਂ ਦੇ PR ਸਪੈਸ਼ਲਿਸਟ ਨੇ ਇਹਨਾਂ ਪ੍ਰਾਈਮ ਮਿਨਿਸਟਰ ਦੇ ਸਾਰਿਆਂ
ਦੇ,
ਉਹਨਾਂ ਨੂੰ ਪਤਾ ਵੀ ਡੋਨਲਡ ਟਰੰਪ ਜੇ ਸਵਾਲ ਪੁੱਛਣਗੇ ਤਾਂ ਜਵਾਬ ਕਿਵੇਂ ਦੇਣਾ। ਇੱਕ ਸਵਾਲ ਜੇ ਡੋਨਲਡ ਟਰੰਪ ਪੁੱਛਣਗੇ ਉਹਦਾ ਜਵਾਬ ਸਾਨੂੰ ਆਉਣਾ ਨਹੀਂ, ਆਉਂਦਾ ਹੈ ਸਾਨੂੰ ਅਸੀਂ, ਪਰ ਉਹਦਾ ਜਵਾਬ ਦੇ ਨਹੀਂ ਸਕਦੇ ਆਪਣੀ ਪੋਲਿਟਿਕਸ ਦੇ ਕਰਕੇ, ਉਹ ਹੈ ਡੇਅਰੀ ਸੈਕਟਰ ਦੇ ਵਿੱਚ
ਸਪਲਾਈ ਮੈਨੇਜਮੈਂਟ ਸਿਸਟਮ।
ਇਹ ਚੀਜ਼ ਡੋਨਲਡ ਟਰੰਪ ਇੱਕ ਬਹੁਤ ਵੱਡਾ ਮੁੱਦਾ ਬਣਾ ਰਹੇ ਨੇ, ਸਭ ਤੋਂ ਵੱਡਾ ਇਰੀਟੈਂਟ ਬਣੀ ਹੋਈ ਆ ਪੂਰੀ ਟ੍ਰੇਡ ਟਾਕ ਦੇ ਵਿੱਚ, ਕਿ ਤੁਸੀਂ ਆਪਣੇ ਡੇਅਰੀ ਸੈਕਟਰ ਨੂੰ ਸਪਲਾਈ ਮੈਨੇਜਮੈਂਟ ਸਿਸਟਮ ਦੇ ਨਾਲ ਪ੍ਰੋਟੈਕਟ ਕਰਦੇ ਹੋ। ਪਿਛਲੇ ਦਿਨ ਇਹ ਖਬਰਾਂ ਆਈਆਂ ਸੀ ਕਿ ਕੈਨੇਡਾ ਵੱਲੋਂ ਵਿਚਾਰ ਕੀਤਾ ਜਾ ਰਿਹਾ, ਅਸੀਂ ਕੰਸਿਡਰ ਕਰ ਰਹੇ ਹਾਂ ਕਿ ਅਮੈਰੀਕਨ ਡੇਅਰੀ ਫਾਰਮਰਸ ਨੂੰ ਅਸੀਂ ਆਪਣੇ ਡੇਅਰੀ ਸੈਕਟਰ ਦੇ ਵਿੱਚ, ਕੈਨੇਡੀਅਨ ਡੇਅਰੀ ਸੈਕਟਰ ਦੇ ਵਿੱਚ ਜ਼ਿਆਦਾ ਐਕਸੈਸ ਕਿਸੇ ਤਰੀਕੇ ਪ੍ਰਦਾਨ ਕਰੀਏ। ਇਹ ਜਦੋਂ ਖਬਰਾਂ ਮੀਡੀਆ ਦੇ ਵਿੱਚ ਲੱਗੀਆਂ, ਉਸ ਤੋਂ
ਬਾਅਦ ਡੋਮਿਨਿਕ ਲੈਬਲਾਂਕ ਨਾਲ ਦੀ ਨਾਲ ਐਕਟੀਵੇਟ ਹੋਏ।
ਹਾਂ, ਉਹ ਕਹਿੰਦੇ ਵੀ ਅਸੀਂ ਆਪਣਾ ਜਿਹੜਾ ਸਪਲਾਈ ਮੈਨੇਜਮੈਂਟ ਸਿਸਟਮ ਹੈ ਉਹਨੂੰ ਪ੍ਰੋਟੈਕਟ ਕਰਾਂਗੇ, ਅਸੀਂ ਟੈਰਿਫ ਰੇਟ ਕੋਟਾਸ ਵਧਾਵਾਂਗੇ, ਨਹੀਂ ਵੀ ਕੋਟੇ ਜਿਹੜੇ ਵਧਾਏ ਨਹੀਂ ਜਾਣਗੇ ਵੀ ਚਿੰਤਾ ਨਾ ਕਰੋ। ਪਰ ਇਹਦੇ ਵਿੱਚ ਕੋਈ ਨਾ ਕੋਈ ਕੰਸੈਸ਼ਨ, ਕਿਸੇ ਤਰ੍ਹਾਂ ਦੀ ਕੋਈ ਵਰਕ ਅਰਾਊਂਡ ਜਿਹੜਾ ਉਹ ਸ਼ਾਇਦ ਕੈਨੇਡੀਅਨ ਸਰਕਾਰ ਹੁਣ ਲੱਭ ਰਹੀ ਆ। ਤੇ ਪਰ ਜੇ ਇੱਦਾਂ ਦੀ ਕੋਈ ਵੀ ਕੰਸੈਸ਼ਨ ਡੋਨਲਡ ਟਰੰਪ ਨੂੰ ਦਿੱਤੀ ਜਾਂਦੀ ਹੈ, ਇਹਦੇ ਨਾਲ ਦੋ ਰਿਸਕਸ ਨੇ। ਪਹਿਲਾ ਰਿਸਕ ਤਾਂ ਇਹ ਹੈ ਕਿ ਕਿਊਬੈਕ ਵਾਲੇ ਬਹੁਤ ਨਾਰਾਜ਼ ਹੋ ਜਾਣਗੇ, ਤੇ ਦੂਜਾ ਰਿਸਕ ਇਹ ਹੈ ਕਿ ਜੇ ਉਹ ਕੰਸੈਸ਼ਨ ਦੇ ਕੇ ਅੱਗੋਂ ਡੋਨਲਡ ਟਰੰਪ ਨੇ ਕੋਈ ਟੈਰਿਫ ਨਾ ਹਟਾਈ ਤਾਂ ਫਿਰ ਕੰਸਰਵੇਟਿਵਸ ਬਹੁਤ ਨਾਰਾਜ਼ ਹੋ ਜਾਣਗੇ ਆਪੋਜੀਸ਼ਨ ਵਾਲੇ, ਉਹਨਾਂ ਨੇ ਕਹਿਣਾ ਇੱਕ ਹੋਰ ਕੰਸੈਸ਼ਨ ਦੇ ਆ।
ਹਾਂ, ਕਿ ਤੁਸੀਂ ਆਪਣੀ ਵੱਲੋਂ ਰਿਆਇਤਾਂ ਦੇਈ ਜਾਂਦੇ ਹੋ ਤੇ ਉਹਦੀ ਏਵਜ਼ ਦੇ ਵਿੱਚ ਤੁਹਾਨੂੰ ਵਾਪਸ ਕੁਝ ਨਹੀਂ ਦਿੰਦੇ ਡੋਨਲਡ ਟਰੰਪ ਅੱਜ ਵਾਸੂ ਜੀ। ਪਰ ਇਹ ਮੰਨਿਆ ਜਾ ਰਿਹਾ ਹੋ ਸਕਦਾ ਕਿ ਜਿਹੜੇ ਮੈਟਲ ਵਾਲੇ ਟੈਰਿਫ ਦੀ ਗੱਲ ਕੀਤੀ
ਸਟੀਲ ਤੇ ਐਲੂਮੀਨੀਅਮ,
ਸਟੀਲ ਤੇ
ਦੋ ਗੱਲਾਂ ਆ ਰਹੀਆਂ ਨੇ,
ਪਰ ਫਿਰ ਲੰਬਰ ਸੈਕਟਰ ਵਾਲਿਆਂ ਨੇ ਕਹਿਣਾ ਵੀ ਸਾਡੇ ਉੱਪਰ ਇੰਨਾ ਭਾਰ ਪਿਆ, ਹੁਣ ਸਾਡਾ ਟੈਰਿਫ ਰੇਟ ਆ ਜਿਹੜਾ 14% ਤੋਂ ਵੱਧ ਕੇ 45% ਤੋਂ ਵੀ ਟੱਪ ਜਾਣਾ, ਵੀ ਉਹਦੇ ਬਾਰੇ ਸਰਕਾਰ ਕੀ ਕਰਦੀ ਪਈ ਹੈ। ਸੋ ਇਟਸ ਨੋਟ ਗੋਇੰਗ ਟੂ ਬੀ ਐਨ ਈਜ਼ੀ ਮੀਟਿੰਗ, ਤੇ ਉਹਦੇ ਵਿੱਚੋਂ ਜੋ ਕੁਝ ਵੀ ਜੇ ਕੁਝ ਹਾਸਲ ਹੁੰਦਾ ਵੀ ਆ ਤਾਂ ਵਾਸੂ ਜੀ ਜਿੰਨੀ ਜ਼ਰੂਰਤ ਆ ਹਾਸਲ ਕਰਨੀ ਉਹਦੇ ਮੂਹਰੇ ਉਹ ਬਹੁਤ ਘੱਟ ਹੀ ਲੱਗਣਾ।
ਯਾ, ਬਟ ਲੈਟਸ ਵਿਸ਼ ਆਵਰ ਪ੍ਰਾਈਮ ਮਿਨਿਸਟਰ ਆਲ ਦਾ ਬੈਸਟ।
ਜੀ ਜੀ ਜੀ,
ਤੇ ਬੜੀ ਇੱਕ ਕ੍ਰੂਸ਼ਲ ਮੀਟਿੰਗ ਦੇ ਵਿੱਚ ਹੋ ਗਏ ਨੇ, ਤੇ ਲੈਟਸ ਹੋਪ ਕਿ ਕੋਈ ਇਹਦੇ ਚੋ ਪੋਜ਼ਿਟਿਵ ਆਊਟਕਮ ਨਿਕਲੇ।
ਜੀ ਬਿਲਕੁਲ। ਵਾਸੂ ਜੀ, ਨੰਬਰਸ ਕੁਝ ਜਾਰੀ ਕੀਤੇ ਗਏ ਨੇ ਸਟੇਟ ਕੈਨੇਡਾ ਵੱਲੋਂ ਅੱਜ ਕੈਨੇਡਾ ਦੇ ਟ੍ਰੇਡ ਡੈਫੀਸਿਟ ਬਾਰੇ, ਵੀ ਕੈਨੇਡਾ ਨੇ ਬਾਹਰਲੇ ਮੁਲਕਾਂ ਨੂੰ ਕਿੰਨੇ ਦਾ ਸਮਾਨ ਭੇਜਿਆ ਅਗਸਤ ਮਹੀਨੇ 'ਚ ਵਰਸਿਜ਼ ਕਿੰਨੇ ਦਾ ਸਮਾਨ ਕੈਨੇਡਾ ਨੇ ਬਾਹਰੋਂ ਮੰਗਾਇਆ, ਉਹਦੇ ਵਿਚਲਾ ਜਿਹੜਾ ਫਰਕ ਆ। ਤੇ ਜਿਹੜਾ ਕੈਨੇਡਾ ਦਾ ਟ੍ਰੇਡ ਡੈਫੀਸਿਟ ਆ ਉਹ ਹੁਣ $6.32 billion ਹੋ ਗਿਆ ਅਗਸਤ ਮਹੀਨੇ ਦੇ ਵਿੱਚ, ਤੇ ਉਹਦੇ ਪਿੱਛੇ ਰੀਜ਼ਨ ਇਹ ਹੈ ਕਿ ਐਕਸਪੋਰਟਸ ਦੇ ਵਿੱਚ ਗਿਰਾਵਟ ਆਈ ਆ। ਐਕਸਪੋਰਟਸ ਸਾਡੇ ਅਮਰੀਕਾ ਨੂੰ ਵੀ ਘਟੇ ਨੇ, ਸਾਡੇ ਰੈਸਟ ਆਫ ਦਾ ਵਰਲਡ ਨੂੰ ਵੀ ਐਕਸਪੋਰਟਸ ਦੇ ਵਿੱਚ ਕਟੌਤੀ ਹੋਈ ਆ। ਕਿਉਂਕਿ ਦੇਖੋ ਪਹਿਲਾਂ ਗੱਲ ਪਰ ਨਾਲ ਦੀ ਨਾਲ ਵਾਸੂ ਜੀ ਬਾਕੀ ਦੀ ਦੁਨੀਆਂ ਨੂੰ ਜਾਂਦਾ ਐਕਸਪੋਰਟ ਵੀ ਘੱਟ ਗਿਆ ਹੈ,
ਸਾਰਾ ਕੁਝ ਹੀ ਘੱਟ ਗਿਆ ਵਿਜੇ ਜੀ।
ਹਾਂ,
ਸੋ ਐਕਸਪੋਰਟਸ ਜਿਹੜੀਆਂ ਅਸੀਂ ਅਮਰੀਕਾ ਨੂੰ ਕਰਦੇ ਹਾਂ ਉਹ ਘੱਟ ਗਈਆਂ, ਐਕਸਪੋਰਟਸ ਜਿਹੜੀਆਂ ਅਸੀਂ ਰੈਸਟ ਆਫ ਵਰਲਡ ਨੂੰ ਕਰਦੇ ਹਾਂ ਉਹ ਘੱਟ ਗਈਆਂ, ਈਵਨ ਜਿਹੜਾ ਅਸੀਂ ਅਮਰੀਕਾ ਤੋਂ ਸਮਾਨ ਮੰਗਵਾਉਂਦੇ ਹਾਂ
ਉਹ ਵੀ
ਘੱਟ ਗਿਆ, ਇੰਪੋਰਟਸ ਫਰੋਮ ਅਮਰੀਕਾ ਵੀ ਘਟੀਆਂ ਨੇ, ਸੋ ਵਧਿਆ ਕੀ ਹੈ ਇੰਪੋਰਟਸ ਫਰੋਮ ਦ ਰੈਸਟ ਆਫ ਦ ਵਰਲਡ।
ਸੋ ਅਮਰੀਕਾ ਤੋਂ ਇਲਾਵਾ ਬਾਕੀ ਮੁਲਕਾਂ ਤੋਂ ਕੈਨੇਡਾ ਜਿਹੜਾ ਸਮਾਨ ਮੰਗਵਾਉਂਦਾ, ਜਿਹੜਾ ਅਸੀਂ ਸਮਾਨ ਦੂਜਿਆਂ ਤੋਂ ਖਰੀਦਦੇ ਹਾਂ,
ਉਹ 4.2% ਵਧਿਆ
ਇਹ ਸਿਰਫ ਅਗਸਤ ਮਹੀਨੇ ਦਾ ਨੰਬਰ
ਅਗਸਤ ਦੇ ਵਿੱਚ। ਸੋ 4.2% ਇਨਕਰੀਜ਼ ਉਹਦੇ ਵਿੱਚ ਹੋਇਆ, ਜਿਹਦੇ ਕਰਕੇ ਸਾਡਾ ਟ੍ਰੇਡ ਡੈਫਿਸਿਟ ਓਵਰਆਲ ਜਿਹੜਾ ਉਹ ਵੱਧ ਗਿਆ।
ਸੋ ਟ੍ਰੇਡ ਡੈਫਿਸਿਟ ਵਾਸਤੂ ਜੀ $6.32 billion ਰਿਹਾ ਅਗਸਤ ਮਹੀਨੇ ਦੇ ਵਿੱਚ। ਵੰਸ ਅਗੇਨ ਡਿਫਰੈਂਸ ਹੈ ਵੀ ਕਿੰਨੇ ਦਾ ਸਮਾਨ ਅਸੀਂ ਬਾਹਰ ਵੇਚਿਆ ਵਰਸਿਸ ਕਿੰਨੇ ਦਾ ਸਮਾਨ ਖਰੀਦਿਆ। ਸੋ ਸਿੱਧੇ ਸ਼ਬਦਾਂ 'ਚ ਗੱਲ ਕਰੀਏ ਵੀ ਅਸੀਂ $6.32 billion ਦਾ ਵੱਧ ਸਮਾਨ ਖਰੀਦਿਆ ਦੈਨ ਵਟ ਵੀ ਸੋਲਡ।
ਸੋ ਪਰ ਜਿਹੜਾ ਸਾਡਾ ਅਮਰੀਕਾ ਨੂੰ ਭੇਜਿਆ ਸਮਾਨ ਜੋ ਸਾਡੀ ਅਮਰੀਕਾ ਨਾਲ ਟ੍ਰੇਡ ਹੁੰਦੀ ਉਹਦੇ ਵਿੱਚ ਅਜੇ ਵੀ ਸਾਡਾ ਸਰਪਲਸ ਹੀ ਆ, ਉਹਦੇ ਬਾਵਜੂਦ ਓਵਰਆਲ ਜੋ ਸਾਡੀ ਟ੍ਰੇਡ ਆ ਉਹਦੇ ਵਿੱਚ ਡੈਫਿਸਿਟ ਆ
ਜੀ। ਅਸੀਂ ਅਮਰੀਕਾ ਤੋਂ ਸਮਾਨ ਘੱਟ ਮੰਗਵਾਉਂਦੇ ਹਾਂ, ਅਸੀਂ ਵੇਚਦੇ ਉਹਨਾਂ ਨੂੰ ਜ਼ਿਆਦਾ ਸਮਾਨ ਉਹਦੇ ਪਿੱਛੇ। ਵਾਸੂ ਜੀ ਚਲੋ ਇੱਕ ਤਾਂ ਕਰੂਡ ਆਇਲ ਹੈ ਹੀ ਹੈ, ਪਰ ਗੋਲਡ ਦੇ ਜਿਹੜਾ ਗੋਲਡ ਅਨਰੋਟ ਗੋਲਡ ਐਕਸਪੋਰਟਸ ਨੇ ਕੈਨੇਡਾ ਦੇ ਅਗਸਤ ਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਸਹਾਰਾ ਲਾਇਆ, ਨਹੀਂ ਤਾਂ ਜੇ ਕਿਤੇ ਸੋਨੇ ਦੀ ਕੀਮਤ ਇਸ ਹਿਸਾਬ ਦੀ ਨਾ ਵਧੀ ਹੁੰਦੀ, ਅਮਰੀਕਾ ਦੇ ਵਿੱਚ ਵੀ ਸੋਨੇ ਦੀ ਡਿਮਾਂਡ ਬਹੁਤ ਜ਼ਿਆਦਾ ਦੁਨੀਆ ਭਰ 'ਚ ਹੀ ਆ, ਜੇ ਕਿਤੇ ਉਹ ਨਾ ਹੁੰਦੀ ਤਾਂ ਫਿਰ ਮਤਲਬ ਇਹ ਟ੍ਰੇਡ ਡੈਫਿਸਿਟ ਹੋਰ ਵੀ ਜ਼ਿਆਦਾ ਵਾਈਡ ਹੋਣਾ ਸੀ।
ਯਾ ਅਤੇ ਲੰਬਰ, ਮਸ਼ੀਨਰੀ, ਇਕੁਪਮੈਂਟ, ਇਹ ਸਾਰਾ ਸਮਾਨ ਇਹਦੀ ਐਕਸਪੋਰਟ ਜਿਹੜੀ ਆ ਘਟੀ ਆ
ਕਿਉਂਕਿ ਟੈਰਿਫ ਲੱਗੇ ਨੇ।
ਸੋ ਓਵਰਆਲ ਜਿਹੜਾ ਸਾਡਾ ਸਰਪਲਸ ਹੈ ਅਮਰੀਕਾ ਦੇ ਨਾਲ ਟ੍ਰੇਡ ਦੇ ਵਿੱਚ ਉਹ ਸਾਡਾ ਰਿਹਾ 6.43 billion
ਜੀ,
ਜੁਲਾਈ ਦੇ ਵਿੱਚ ਇਹ 7.42 billion ਸੀ।
ਸੋ ਆਲਮੋਸਟ $1 billion ਜਿਹੜਾ ਸਰਪਲਸ ਹੈ ਅਮਰੀਕਾ ਦੇ ਨਾਲ ਉਹ ਜੁਲਾਈ ਦੇ ਕੰਪੈਰੇਟਿਵਲੀ ਅਗਸਤ ਦੇ ਵਿੱਚ ਘੱਟ ਗਿਆ
ਜੀ। ਅਤੇ ਇਹਦੇ ਬਾਵਜੂਦ, ਸੋ ਅਮਰੀਕਾ, ਫਿਰ ਉਹੀ ਮੈਂ ਗੱਲ ਕਹਾਂਗਾ ਵੀ ਅਮਰੀਕਾ ਦੇ ਨਾਲ ਸਾਡਾ ਟ੍ਰੇਡ ਸਰਪਲਸ ਹੋਣ ਦੇ ਬਾਵਜੂਦ ਸਾਡਾ ਓਵਰਆਲ ਜਿਹੜਾ ਟ੍ਰੇਡ ਡੈਫਿਸਿਟ ਹੈ ਉਹ ਵਧਿਆ, ਅਤੇ ਉਹ ਵੱਧ ਕੇ 6.32 billion ਹੋਇਆ। ਅਤੇ ਓਵਰਆਲ ਸਾਡੀਆਂ ਐਕਸਪੋਰਟਸ ਜਿਹੜੀਆਂ ਨੇ ਉਹ ਓਵਰਆਲ
3%
ਘਟੀਆਂ ਨੇ,
ਕਿੰਨੀਆਂ 3%,
ਅਤੇ ਇੰਪੋਰਟਸ 0.9% ਵਧੀਆਂ ਨੇ।
ਸੋ ਇਹੀ ਗੱਲ ਹੈ, ਸਾਡੀ ਡਿਪੈਂਡੈਂਸ ਦੂਜੇ ਮੁਲਕਾਂ ਦੇ ਉੱਪਰ, ਬਾਹਰੋਂ ਆਉਂਦੇ ਸਮਾਨ ਦੇ ਉੱਪਰ ਡਿਪੈਂਡੈਂਸ ਜ਼ਿਆਦਾ, ਜਿਹੜਾ ਸਮਾਨ ਅਸੀਂ ਦੂਜਿਆਂ ਨੂੰ ਭੇਜ ਰਹੇ ਹਾਂ ਉਹ ਸਮਾਨ ਘੱਟ ਗਿਆ ਹੋਇਆ, ਇਸੇ ਕਰਕੇ ਉਹ ਟ੍ਰੇਡ ਡੈਫਿਸਿਟ ਦੀ ਸਥਿਤੀ ਆ। ਅਤੇ ਵਾਸੂ ਜੀ ਜਦੋਂ ਟ੍ਰੇਡ ਇੱਦਾਂ ਡੈਫਿਸਿਟ ਦੇ ਵਿੱਚ ਹੁੰਦਾ, ਦੇਖੋ ਅਜੇ ਤਾਂ ਸਾਡੇ ਕੋਲ ਵਾਸੂ ਜੀ ਐਨਰਜੀ ਦਾ ਸਰੋਤ ਹੋਣ ਦੇ ਬਾਵਜੂਦ ਅਸੀਂ ਟ੍ਰੇਡ ਡੈਫਿਸਿਟ ਦੇ ਵਿੱਚ ਹਾਂ, ਜੇ ਕਰੂਡ ਆਇਲ ਨਾ ਹੋਵੇ, ਜੇ ਅਨਰੋਟ ਗੋਲਡ ਕੱਚਾ ਕਹਿ ਲਓ ਸੋਨਾ ਜੇ ਅਸੀਂ ਨਾ ਭੇਜਦੇ ਹੋਈਏ, ਇਹ ਡੈਫਿਸਿਟ ਤਾਂ ਹੋਰ ਕਿੰਨਾ ਵੱਡਾ ਹੋਣਾ, ਅਤੇ ਜਿੰਨਾ ਵੱਡਾ ਡੈਫਿਸਿਟ ਤੁਹਾਡੀ ਕਰੰਸੀ ਦੀ ਵੈਲਿਊ ਓਨੀ ਹੀ ਜ਼ਿਆਦਾ ਕਮਜ਼ੋਰ ਹੋਏਗੀ।
ਤੁਸੀਂ ਦੇਖੋ ਕਿ ਅਮਰੀਕਾ ਦੇ ਨਾਲ ਸਰਪਲਸ ਆ, ਉਹਨੂੰ ਸਾਈਡ 'ਤੇ ਜੇ ਰੱਖੀਏ, ਰੈਸਟ ਆਫ ਦਾ ਵਰਲਡ ਨਾਲ, ਅਮਰੀਕਾ ਨੂੰ ਛੱਡ ਕੇ ਜਿਹੜੇ ਬਾਕੀ ਮੁਲਕ ਨੇ ਉਹਨਾਂ ਦੇ ਨਾਲ ਸਾਡਾ ਟ੍ਰੇਡ ਡੈਫਿਸਿਟ ਹੁਣ 12.8 billion ਦਾ ਹੋ ਗਿਆ, ਇਹ ਰਿਕਾਰਡ ਹਾਈ ਹੈ। ਅੱਜ ਤੱਕ ਇੰਨਾ ਸਾਡਾ ਟ੍ਰੇਡ ਡੈਫਿਸਿਟ ਬਾਕੀ ਮੁਲਕਾਂ ਨਾਲ ਕਦੇ ਹੋਇਆ ਨਹੀਂ, ਮਤਲਬ ਬਾਕੀ ਮੁਲਕਾਂ ਤੋਂ ਅਸੀਂ ਸਮਾਨ ਮੰਗਵਾ ਜ਼ਿਆਦਾ ਰਹੇ ਹਾਂ, ਐਕਸਪੋਰਟ ਘੱਟ ਕਰ ਰਹੇ ਹਾਂ। ਇਹ ਜੁਲਾਈ ਦੇ ਵਿੱਚ 11.2 billion ਸੀ
ਅਤੇ
ਹੁਣ 12.8 billion ਆ। ਅਤੇ ਸੋ ਇਸ ਵੇਲੇ ਟ੍ਰੇਡ ਦੀ ਜਿਹੜੀ ਸਾਡੀ ਓਵਰਆਲ ਸਿਚੁਏਸ਼ਨ ਆ, ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਇੱਕ ਪਰਸੈਪਸ਼ਨ ਇੱਦਾਂ ਦੀ ਬਿਲਡ ਹੋ ਰਹੀ ਹੈ ਕਿ ਅਸੀਂ ਹੁਣ ਆਪਣੀ ਟ੍ਰੇਡ ਨੂੰ ਬਹੁਤ ਡਾਈਵਰਸੀਫਾਈ ਕਰ ਰਹੇ ਹਾਂ, ਵੀ ਅਮਰੀਕਾ ਦੇ ਨਾਲ ਆਪਣਾ ਵਪਾਰ ਘਟਾ ਕੇ ਕੰਪੈਰੇਟਿਵਲੀ ਅਸੀਂ ਬਾਕੀ ਮੁਲਕਾਂ ਦੇ ਨਾਲ ਵਧਾ ਰਹੇ ਹਾਂ। ਬਾਕੀ ਮੁਲਕਾਂ ਦੇ ਨਾਲ ਵਪਾਰ ਜੇ ਵੱਧ ਰਿਹਾ ਤਾਂ ਇੰਪੋਰਟਸ ਵੱਧ ਰਹੀਆਂ ਨੇ, ਐਕਸਪੋਰਟਸ ਨਹੀਂ ਵੱਧ ਰਹੀਆਂ।
ਸਾਡਾ ਇੱਥੋਂ ਜਿਹੜੇ ਸਮਾਨ ਨੇ ਸਾਡੇ ਇੱਥੇ ਜੋਬਸ ਕ੍ਰੀਏਟ ਕਰਨੀਆਂ ਉਹ ਨਹੀਂ ਉੱਥੇ ਜਾ ਰਿਹਾ, ਉੱਥੋਂ ਅਸੀਂ ਸਮਾਨ ਇੱਥੇ ਮੰਗਾ ਕੇ ਵਰਤ ਰਹੇ ਹਾਂ, ਜਾਂ ਚਲੋ ਇੱਥੇ ਉਹ ਟ੍ਰੇਡਿੰਗ ਦੇ ਵਿੱਚ ਇੱਥੇ ਮਹਿੰਗੇ ਭਾਅ 'ਤੇ ਵਿਕ ਰਿਹਾ, ਦੈਟਸ ਅ ਡਿਫਰੈਂਟ ਸਟੋਰੀ। ਪਰ ਜਿਹੜੀ ਉਹ ਮੈਨੂਫੈਕਚਰਿੰਗ ਕਪੈਸਿਟੀ ਆ ਉਹ ਵਾਸੂ ਜੀ ਇਹਨਾਂ ਨੰਬਰਾਂ ਦੇ ਵਿੱਚੋਂ ਉਹਦੀ ਕਮਜ਼ੋਰੀ ਸਿੱਧੇ ਤੌਰ 'ਤੇ ਝਲਕਦੀ ਆ। ਅਤੇ ਡੋਨਲਡ ਟਰੰਪ ਵੱਲੋਂ ਲਗਾਏ ਗਏ ਟੈਰਿਫ ਦਾ ਜਿਹੜਾ ਅਸਰ ਆ ਉਹ ਇਸ ਹਿਸਾਬ ਦੇ ਵਿੱਚ ਦਿਖਦਾ ਪਿਆ ਕਿ ਮਸ਼ੀਨਰੀ, ਇਕੁਇਪਮੈਂਟ ਅਤੇ ਲੰਬਰ ਦੇ ਜਿਹੜੇ ਸਾਡੇ ਐਕਸਪੋਰਟਸ ਨੇ ਉਹਨਾਂ ਦੇ ਵਿੱਚ ਵੱਡੀ ਗਿਰਾਵਟ ਆਈ ਹੈ, ਅਤੇ ਇਹਨਾਂ ਸਾਰੀਆਂ ਚੀਜ਼ਾਂ ਲਈ ਸਾਡਾ ਸਭ ਤੋਂ ਵੱਡਾ ਗਾਹਕ ਅਮਰੀਕਾ ਹੀ ਆ।
ਰੈਸਟ ਆਫ ਦਾ ਵਰਲਡ ਵਾਸਤੇ ਜੋ ਸਾਡਾ ਮੇਨ ਪ੍ਰੋਡਕਟ ਆ ਕਰੂਡ ਆਇਲ ਆ, ਅਤੇ ਉਹ ਵੀ ਅਸੀਂ ਚਾਈਨਾ ਨੂੰ ਹੀ ਭੇਜਦੇ ਹਾਂ,
ਅਤੇ
ਉਹਦੇ ਵਿੱਚ ਵੀ ਗਿਰਾਵਟ ਆਈ ਹੈ। ਇਸ ਕਰਕੇ ਰੈਸਟ ਆਫ ਦਾ ਵਰਲਡ ਨੂੰ ਐਕਸਪੋਰਟਸ ਵੀ ਸਾਡੀਆਂ 2% ਘਟੀਆਂ ਨੇ, ਅਤੇ ਉਹਦੇ ਵਿੱਚ ਕਰੂਡ ਆਇਲ ਅਤੇ ਨਿਊਕਲੀਅਰ ਫਿਊਲ ਦੀ ਜਿਹੜੀ ਐਕਸਪੋਰਟ ਆ ਉਹ ਘਟੀ ਆ, ਉਹ ਮੇਜਰ ਕੰਸਰਨ, ਮੇਜਰ ਰੀਜ਼ਨ ਆ
ਜੀ। ਸੋ ਅੱਜ ਸਵੇਰੇ ਹੀ ਸਟੇਟ ਕੈਨੇਡਾ ਵੱਲੋਂ ਇਹ ਜਿਹੜੇ ਅੰਕੜੇ ਨੇ ਉਹ ਜਾਰੀ ਕੀਤੇ ਗਏ ਨੇ। ਵਾਸੂ ਜੀ ਸੋਨੇ ਦਾ ਭਾਅ ਬਹੁਤ ਚੜ ਗਿਆ ਹੋਇਆ ਹੈ, ਇਸ ਸਾਲ ਆਲਰੇਡੀ 50% ਤੋਂ ਵੀ ਜ਼ਿਆਦਾ ਗੇਨ ਗੋਲਡ ਪ੍ਰਾਈਸ ਦੇ ਵਿੱਚ ਦਰਜ ਕੀਤਾ ਗਿਆ ਈਅਰ ਟੂ ਡੇਟ। ਅਤੇ ਅੱਜ ਪਹਿਲੀ ਵਾਰ ਅਜਿਹਾ ਹੋਇਆ ਕਿ ਪ੍ਰਤੀ ਆਊਂਸ ਸੋਨੇ ਦੀ ਕੀਮਤ $4,000 ਅਮਰੀਕੀ ਡਾਲਰ ਤੋਂ ਟੱਪ ਗਈ ਹੋਈ ਹੈ, ਇਸ ਵੇਲੇ $4,005 'ਤੇ ਇਹ ਕੀਮਤ ਪਹੁੰਚੀ ਹੋਈ ਆ। ਇਹਦੇ ਪਿੱਛੇ ਮਲਟੀਪਲ ਰੀਜ਼ਨਸ ਨੇ, ਜੇ 1979 ਤੋਂ ਬਾਅਦ ਵੇਖੀਏ ਤਾਂ ਇਹ ਸਾਲ ਗੋਲਡ ਪ੍ਰਾਈਸ ਦੇ ਵਿੱਚ ਹੋਣੀ ਹੋਈ ਅਪਰੀਸੀਏਸ਼ਨ ਦਾ ਸਭ ਤੋਂ ਮਜ਼ਬੂਤ ਸਾਲ ਉਹਦੀ ਰਾਹ 'ਤੇ ਹੈ ਇਹ। 1979 ਦੇ ਵਿੱਚ ਦੁੱਗਣੀ ਹੋ ਗਈ ਸੀ ਸੋਨੇ ਦੀ ਕੀਮਤ, ਹੈ ਨਾ, 100% ਉਹਦੇ ਵਿੱਚ ਵਾਧਾ ਹੋਇਆ ਸੀ। ਮਿਡਲ ਈਸਟ ਦੇ ਵਿੱਚ ਉਦੋਂ ਕ੍ਰਾਈਸਿਸ ਸੀ, ਅਮਰੀਕੀ ਡਾਲਰ ਕਮਜ਼ੋਰ ਸੀ, ਇਨਫਲੇਸ਼ਨਰੀ ਪ੍ਰੈਸ਼ਰ ਸੀਗੇ, ਅਤੇ ਵਾਸੂ ਜੀ ਜਿਹੜੇ ਹਾਲਾਤ ਇਸ ਵੇਲੇ ਨੇ, ਜਿਹੜਾ ਅਮਰੀਕੀ ਡਾਲਰ ਦਾ ਸੇਫ ਹੇਵਨ ਸਟੇਟਸ ਹੈ, ਬਹੁਤ ਸਾਰੇ ਇਨਵੈਸਟਰਸ ਦੁਨੀਆ ਭਰ ਦੇ ਵਿੱਚ ਹੁਣ ਅਮਰੀਕੀ ਡਾਲਰ ਤੋਂ ਪਾਸਾ ਵੱਟ ਰਹੇ ਨੇ, ਸੋਨੇ ਵੱਲ ਆਪਣਾ ਪੈਸਾ ਲਾ ਰਹੇ ਨੇ। ਐਂਡ ਦੈਟ ਇਜ਼ ਦਾ ਰੀਜ਼ਨ, ਦੈਟ ਇਜ਼ ਵਨ ਆਫ ਦਾ ਪ੍ਰਾਈਮ ਰੀਜ਼ਨਸ ਕਿ ਗੋਲਡ ਦੀ ਕੀਮਤ ਦਿਸ ਈਅਰ ਉਹਦੇ ਵਿੱਚ ਇੰਨਾ ਵੱਡਾ ਉਛਾਲ ਦੇਖਿਆ ਜਾ ਰਿਹਾ।
ਯਾ ਸੋ ਉਹਦੇ ਪਿੱਛੇ ਕਾਰਨ ਜਿਹੜੇ ਨੇ, ਇੱਕ ਤਾਂ ਜਿਹੜੀ ਇਕਨੋਮਿਕ ਅਨਸਰਟਨਟੀ ਆ ਉਹ ਤਾਂ ਹੈ ਹੀ, ਹੁਣ ਜਿਹੜੀ ਅਮਰੀਕਾ ਦੇ ਵਿੱਚ ਪੋਲੀਟੀਕਲ ਅਨਸਰਟਨਟੀ ਆ ਉਹ ਵੀ ਇਹਦੇ ਵਿੱਚ ਇੱਕ ਵੱਡਾ ਕਾਰਨ ਬਣ ਰਹੀ ਹੈ। ਪਲੱਸ ਜਿਹੜਾ ਯੂ ਐਸ ਫੈਡਰਲ ਰਿਜ਼ਰਵ ਨੇ ਕਹਿ ਦਿੱਤਾ ਹੋਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਟਰਸਟ ਰੇਟ ਦੇ ਵਿੱਚ ਕਟੌਤੀਆਂ ਕੀਤੀਆਂ ਜਾਣਗੀਆਂ, ਸੋ ਉਹਦੇ ਨਾਲ ਕੀ ਹੈ ਕਿ ਅਮੈਰੀਕਨ ਡਾਲਰ ਹੋਰ ਕਮਜ਼ੋਰ ਹੋਏਗਾ ਅਤੇ ਯੂ ਐਸ ਬੋਂਡਸ ਵੀ ਜਿਹੜੇ ਨੇ, ਗਵਰਮੈਂਟ ਬੋਂਡਸ, ਉਹ ਵੀ ਕਮਜ਼ੋਰ ਨੇ। ਸੋ ਇਸ ਕਰਕੇ ਜਿਹੜੇ ਇਨਵੈਸਟਰਸ ਨੇ ਉਹ ਹੁਣ ਗੋਲਡ ਨੂੰ ਇੱਕ ਸੇਫ ਹੇਵਨ ਮੰਨ ਰਹੇ ਨੇ।
ਜੀ, ਇਹ ਤਾਂ ਵਾਸੂ ਜੀ ਦੁਨੀਆ ਦੇ ਕਈ ਹਿੱਸਿਆਂ ਦੇ ਵਿੱਚ ਇੰਝ ਹੁੰਦਾ ਰਿਹਾ, ਜਦੋਂ ਕਿਸੇ ਵਿਅਕਤੀ ਕੋਲ ਪੈਸੇ ਥੋੜ੍ਹੇ ਬਚੇ ਹੋਏ ਹੋਣੇ, ਉਹਨੇ ਕਹਿਣਾ ਅਮਰੀਕੀ ਡਾਲਰ ਖਰੀਦ ਕੇ ਰੱਖ ਲਓ, ਇਹਨਾਂ ਨੂੰ ਯੂ ਐਸ ਡਾਲਰਸ ਦੇ ਵਿੱਚ ਕਨਵਰਟ ਕਰ ਲਈਏ। ਲਾਈਕ ਯੂ ਆਲਰੇਡੀ ਮੈਂਸ਼ਨ ਕਿ ਅਮੈਰੀਕਨ ਡਾਲਰ ਦੀ ਜਿਹੜੀ ਆਪਣੀ ਵੈਲਿਊ ਆ ਉਹ ਘੱਟਦੇ ਹੋਏ ਇੰਟਰਸਟ ਰੇਟਸ ਕਰਕੇ ਉਹ ਡਾਲਰ ਵੀਕ ਹੋਏਗਾ। ਦੂਜੀ ਗੱਲ, ਅਮਰੀਕਾ ਦੀ ਸਰਕਾਰ ਦੇ ਸਿਰ ਕਰਜ਼ਾ ਇੰਨਾ ਹੁਣ, ਜਿਹੜਾ ਨੈਸ਼ਨਲ ਡੈਟ ਆ ਅਮਰੀਕਾ ਦੇ ਵਿੱਚ ਲਗਭਗ 36 ਟ੍ਰਿਲੀਅਨ ਡਾਲਰ ਦਾ, ਉਹਦੇ ਕਰਕੇ ਯੂ ਐਸ ਦੀ ਜਿਹੜੀ ਕ੍ਰੈਡਿਟ ਰੇਟਿੰਗ ਆ ਉਹ ਵੀ ਹੁਣ ਉਸ ਪੱਧਰ ਦੀ ਨਹੀਂ ਰਹੀ ਜਿਹੜੀ ਕਿ ਪਹਿਲਾਂ ਹੋਇਆ ਕਰਦੀ ਸੀ।
ਗਵਰਮੈਂਟ ਸ਼ਟਡਾਊਨਸ ਆਲਸੋ,
ਯੈਸ, ਗਵਰਮੈਂਟ ਸ਼ਟਡਾਊਨ ਵੀ ਇੱਕ ਅਜਿਹਾ ਪਹਿਲੂ ਆ ਜਿਹਦੇ ਕਰਕੇ ਸਰਕਾਰ ਦੇ ਕਈ ਮੁਲਾਜ਼ਮਾਂ ਨੂੰ ਹੁਣ ਤਨਖਾਹਾਂ ਨਹੀਂ ਮਿਲਦੀਆਂ ਪਈਆਂ, ਅਤੇ ਉਹ ਪਿਛਲੇ ਕਈ ਦਿਨਾਂ ਤੋਂ ਰੇੜਕਾ ਚੱਲਦਾ ਆਉਂਦਾ ਪਿਆ, 4-5 ਦਿਨ ਹੋ ਗਏ ਨੇ ਉਹਨੂੰ ਵਾਸੂ ਜੀ, ਅਤੇ ਲੱਗਦਾ ਇਹ ਸੀ ਵੀ ਗਵਰਮੈਂਟ ਸ਼ਟਡਾਊਨ ਦਾ ਛੇਤੀ ਕੋਈ ਹੱਲ ਲੱਭ ਲਿਆ ਜਾਏਗਾ, ਪਰ ਸਰਕਾਰੀ ਖਰਚੇ ਚੱਲਦੇ ਰੱਖਣ ਲਈ, ਸਰਕਾਰੀ ਮੁਲਾਜ਼ਮਾਂ ਦੇ ਪੇਰੋਲ ਚੱਲਦੇ ਰੱਖਣ ਲਈ ਜਿਹੜੀ ਉਹ ਸਹਿਮਤੀ ਅਜੇ ਤੱਕ ਬਣ ਨਹੀਂ ਸਕੀ ਅਮਰੀਕੀ ਕਾਂਗਰਸ ਦੇ ਵਿੱਚ, ਸੋ ਉਹ ਵੀ ਇੱਕ ਸੈਂਸ ਆਫ ਅਨਈਜ਼ ਇਨਵੈਸਟਰਸ ਦੇ ਮਨ ਵਿੱਚ ਪਲਾਂਟ ਕਰਦੀ ਪਈ ਆ, ਜਿਹਦੇ ਕਰਕੇ ਸੋਨੇ ਵੱਲ ਬਹੁਤ ਜ਼ਿਆਦਾ ਜਿਹੜੀ ਇਨਵੈਸਟਮੈਂਟ ਆ ਪਿਛਲੇ ਸਾਲ ਦੌਰਾਨ ਦੇਖਣ ਨੂੰ ਮਿਲ ਰਹੀ ਆ। ਜਿਹੜੇ ਵੈਸੇ ਜੀ ਗੋਲਡਮੈਨ ਸੈਕਸ ਜਿਹੜੀ ਕਿ ਫਾਈਨੈਂਸ਼ੀਅਲ ਫਰਮ ਹੈਗੀ ਆ, ਉਹਨਾਂ ਨੇ ਵੈਸੇ ਜੀ ਗੋਲਡ ਪ੍ਰਾਈਸ ਦੀ ਜਿਹੜੀ ਪ੍ਰੋਜੈਕਸ਼ਨ ਆ, ਫੋਰਕਾਸਟ ਆ, ਉਹਦੇ ਵਿੱਚ ਵੀ ਵੱਡਾ ਵਾਧਾ ਕਰ ਦਿੱਤਾ।
ਯਾ ਸੋ ਇਸ ਵੇਲੇ ਜਿਹੜੀ ਕੀਮਤ ਆਪਾਂ ਹੁਣੇ ਗੱਲ ਕਰ ਰਹੇ ਹਾਂ ਵੀ 4000 ਟੱਪੀ ਹੈ
US ਡਾਲਰ,
ਇਹ ਮੰਨ ਕੇ ਚੱਲ ਰਹੇ ਨੇ ਕਿ ਅਗਲੇ ਸਾਲ ਦੇ ਅੰਤ ਤੱਕ ਇਹ 4900 ਦਾ ਅੰਕੜਾ ਛੋਲੇਗੀ,
ਜਦਕਿ ਗੋਲਡਮੈਨ ਸੈਕਸ ਜਿਹੜੀ ਪੁਰਾਣੀ ਫੋਰਕਾਸਟ ਸੀ ਉਹ $4,300 ਦੀ ਸੀ। ਇਹਨਾਂ ਦੀ ਪਹਿਲਾਂ ਫੋਰਕਾਸਟ ਇਹ ਕਹਿੰਦੀ ਸੀ ਕਿ ਬਾਏ ਐਂਡ ਆਫ 2026 ਸੋਨਾ 4300 US ਡਾਲਰ ਪ੍ਰਤੀ ਆਊਂਸ ਹੋਏਗਾ, ਜਿਹਨੂੰ ਹੁਣ ਵੱਧ ਕੇ ਵਧਾ ਕੇ ਇਹਨਾਂ ਨੇ 4900 US ਡਾਲਰ ਪ੍ਰਤੀ ਆਊਂਸ ਕਰ ਦਿੱਤਾ।
ਇਹਦੇ ਵਿੱਚ ਜਿਹੜੀ ਪੋਲੀਟੀਕਲ ਅਨਸਰਟਨਟੀ ਸਿਰਫ ਅਮਰੀਕਾ ਦੀ ਹੀ ਨਹੀਂ, ਜੀਓ ਪੋਲੀਟਿਕਸ ਦੇ ਵਿੱਚ ਵੀ, ਜੋ ਫਰਾਂਸ ਦੇ ਵਿੱਚ ਆਪਾਂ ਦੇਖਿਆ ਕਿ ਪ੍ਰਾਈਮ ਮਿਨਿਸਟਰ ਨੇ ਅਚਾਨਕ ਅਸਤੀਫਾ ਦੇ ਦਿੱਤਾ ਆਪਣੀ ਕੈਬਨਿਟ ਅਨਾਊਂਸ ਕਰਨ ਤੋਂ ਬਾਅਦ ਹੀ,
ਵਿਦਇਨ ਅ ਈਅਰ ਚੌਥਾ ਪ੍ਰਾਈਮ ਮਿਨਿਸਟਰ ਗਿਆ
ਜੀ, ਤੇ ਉਧਰ ਜਾਪਾਨ ਦੇ ਵਿੱਚ ਜਿਹੜੀ ਨਵੀਂ ਫੀਮੇਲ ਪ੍ਰਾਈਮ ਮਿਨਿਸਟਰ ਬਣੇ ਨੇ, ਪਹਿਲੀ ਵਾਰ ਫੀਮੇਲ ਪ੍ਰਾਈਮ ਮਿਨਿਸਟਰ ਬਣੀ ਹੈ ਜਾਪਾਨ ਦੇ ਵਿੱਚ, ਉਹ ਬਹੁਤ ਜ਼ਿਆਦਾ ਪ੍ਰੋ ਸਪੈਂਡਿੰਗ ਨੇ ਅਤੇ ਇੰਟਰਸਟ ਰੇਟਸ ਘਟਾਉਣ ਦੇ ਹਿਮਾਇਤੀ ਨੇ, ਸੋ ਉਹਦੇ ਕਰਕੇ ਵੀ ਜਾਪਾਨ ਦੇ ਵਿੱਚ ਵੀ ਅਪਹੀਵਲ ਦੇਖਿਆ ਜਾ ਰਿਹਾ, ਜਿਹਦੇ ਕਰਕੇ ਅੱਜ ਯੈਨ ਵੀ ਉਹਨਾਂ ਦਾ ਕਮਜ਼ੋਰ ਹੋਇਆ।
ਪਿਛਲੇ ਸਮੇਂ ਦੌਰਾਨ ਨਾ ਜਿਵੇਂ ਦੇਖੋ ਅਮਰੀਕੀ ਡਾਲਰ ਰਾਮਾਡੋਲ ਹੋਇਆ, ਯੈਨ ਅਪਰੀਸ਼ੀਏਟ ਹੋ ਗਿਆ ਸੀ, ਜੈਪਨੀਜ਼ ਕਰੰਸੀ ਅਪਰੀਸ਼ੀਏਟ ਹੋਣੀ ਸ਼ੁਰੂ ਹੋ ਗਈ ਸੀ, ਸੋ ਇਸ ਵੇਲੇ ਅੱਛਾ ਇੱਕ ਇੰਟਰਸਟਿੰਗ ਗੱਲ ਦੇਖੋ ਇਹ ਵੀ ਆ, ਸਟੋਕ ਮਾਰਕੀਟ ਵੀ ਰਿਕਾਰਡ ਤੋੜਦੀ ਪਈ ਆ। ਆਮ ਤੌਰ 'ਤੇ ਸਟੋਕ ਮਾਰਕੀਟ ਦਾ ਰਿਕਾਰਡ ਬ੍ਰੇਕਿੰਗ ਅਤੇ ਗੋਲਡ ਦੀ ਪ੍ਰਾਈਸ, ਇਹ ਸਿੱਧੇ ਆਪਸ ਦੇ ਵਿੱਚ ਇੱਦਾਂ ਸਿੱਧੀ ਨਹੀਂ ਚੱਲਦੀ ਕਿ ਦੋਨੋਂ ਉੱਪਰ ਚੱਲ ਰਹੀਆਂ ਹੋਣ, ਪਰ ਇਹ ਇੱਕ ਸਿੱਧਾ ਸੰਕੇਤ ਇਹ ਹੈ ਕਿ ਸਟਾਕ ਮਾਰਕੀਟ ਦੀ ਵਧੀਆ ਕਾਰਗੁਜ਼ਾਰੀ ਦੇ ਬਾਵਜੂਦ ਇਨਵੈਸਟਰਸ ਦੇ ਵਿੱਚ ਜਿਹੜੀ ਅਨਸਰਟਨਟੀ ਆ, ਅਨਈਜ਼ ਆ, ਜਿਹਦੇ ਕਰਕੇ ਉਹ ਸੋਨੇ ਦੇ ਵਿੱਚ ਇਨਵੈਸਟ ਕਰਨ ਨੂੰ ਜ਼ਿਆਦਾ ਤਰਜੀਹ ਦੇ ਰਹੇ ਨੇ, ਅਤੇ ਗੋਲਡ ਪ੍ਰਾਈਸ ਇਸ ਵੇਲੇ ਵਾਸੂ ਜੀ 4008 ਹੋ ਗਈ ਹੁਣ US ਡਾਲਰ ਪ੍ਰਤੀ ਆਊਂਸ ਹੋ ਚੁੱਕੀ ਹੋਈ ਆ।
ਅਤੇ ਅਮਰੀਕਾ ਦੇ ਵਿੱਚ ਟ੍ਰੈਜਰੀ ਦੇ ਵਿੱਚ ਬਿਲੀਅਨਸ ਆਫ ਡਾਲਰਸ ਕਿੱਥੋਂ ਆਏ ਜਾ ਰਹੇ ਨੇ, ਕਹਿੰਦੇ ਪਤਾ ਨਹੀਂ ਲੱਗ ਰਿਹਾ। ਡੋਨਲਡ ਟਰੰਪ ਨੇ ਉਹਨਾਂ ਨੂੰ ਕਿਹਾ, ਕਹਿੰਦੇ ਟੈਰਿਫ ਵਾਲੀ ਸ਼ੈਲਫ ਚੈੱਕ ਕਰੋ, ਉੱਥੋਂ ਕਹਿੰਦੇ ਉਹਨਾਂ ਨੂੰ ਬਿਲੀਅਨਸ ਆਫ ਡਾਲਰਸ ਮਿਲੇ
ਜੀ।
ਚਲੋ, ਜਿਹੜੀ ਇਹ ਵੋਲੇਟਿਲਿਟੀ ਆ, ਇਟਸ ਆਲ ਕੰਟਰੀਬਿਊਟਿੰਗ,
ਇਟ ਇਜ਼ ਆਲ ਕੰਟਰੀਬਿਊਟਿੰਗ ਟੂ ਇਟ। ਹਾਂ, ਬਿਲਕੁਲ ਸਹੀ ਗੱਲ ਆ। ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ।
ਥੈਂਕ ਯੂ ਵਿਜੇ ਜੀ,
ਹੈਵ ਅ ਨਾਈਸ ਡੇ, ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫੇਰ ਗੱਲ ਕਰਦੇ ਹਾਂ।
ਥੈਂਕ ਯੂ।
ਅਤੇ ਹੁਣ ਥੋੜ੍ਹੀ ਦੇਰ ਤੱਕ ਡੋਨਲਡ ਟਰੰਪ ਅਤੇ ਮਾਰਕ ਕਾਰਨੀ ਦੇ ਵਿਚਕਾਰ ਵਾਸ਼ਿੰਗਟਨ ਦੇ ਵਿੱਚ ਗੱਲਬਾਤ ਸ਼ੁਰੂ ਹੋਣ ਵਾਲੀ ਆ। ਮਾਰਕ ਕਾਰਨੀ ਥੋੜ੍ਹੀ ਦੇਰ ਤੱਕ ਵਾਸ਼ਿੰਗਟਨ ਵਾਈਟ ਹਾਊਸ ਪਹੁੰਚਣ ਵਾਲੇ ਨੇ। ਬਹੁਤ ਸ਼ੁਕਰੀਆ ਵਾਸੂ ਜੀ, ਹੈਵ ਅ ਗੁੱਡ ਡੇ।
ਥੈਂਕ ਯੂ ਵਿਜੇ ਜੀ।